नानक दे कर आनंद गुणी ने गुरु गरीब ने
मेरा गगन लगा तो हर नामा चित्रा
अंत परम गगन पाए कहो कभी संसार नहीं, अंत परम गगन पाए, अंत परम गगन पाए, मेरा मन लगा मन लगा तो हे, मेरा मन लगा तो हे, मेरा मन लगा सावल सुंदर रामैया, सावल
सफल करिए। बुलाओ वाहिगुरु का खालसा वाहिगुरु।
ਵਾਹਿਗੁਰੂ ਜੀ ਵਾਹਿਗੁਰੂ ਜੀ ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨ ਸੂਏ ਆਏ ਮਹਾ ਆਨੰਦ ਸਦਾ ਕਰ ਕੀਰਤਨ ਪੁਰਖ ਵਿਧਾਤਾ ਪਾਏ
ਆਓ ਜੀ ਰਲ ਕੇ ਕੁਝ ਚਿਰ ਗੁਰਬਾਣੀ ਕੀਰਤਨ ਗੁਰਬਾਣੀ ਕੀਰਤਨ ਕਰਦੇ ਹਾਂ। ਬੇਨਤੀ ਹੈ ਬਾਕੀ ਸੰਗਤ ਬੈਠ ਸਕੇ ਥੋੜਾ ਜਿਹਾ ਵੀਰ ਅੱਗੇ ਨੂੰ ਹੋ ਜਾਣ ਤੇ ਪਿੱਛੇ ਹੋਰ ਸਿੰਘ ਬਹਿ ਜਾਣਗੇ 25-30 ਹੋਰ ਬਹਿ ਸਕਦੇ ਨੇ ਜੇ ਥੋੜਾ ਥੋੜਾ ਅੱਗੇ ਨੂੰ ਹੋ ਜਾਓ ਜਿਹੜੇ ਆਉਣਗੇ ਫਿਰ ਅੱਗੇ ਬਹਿ ਜਾਣਗੇ। ਬਾਹਰ ਗਰਮੀ ਬਹੁਤ ਜ਼ਿਆਦਾ ਹੈ ਜਿੰਨੇ ਕੁ ਹੋਰ ਬਿਠਾ ਸਕਦੇ ਹਾਂ ਬਿਠਾ ਲਈਏ। ਟਿਕਾ ਬਣਾ ਕੇ ਸਾਰੇ ਬੈਠਣ ਦਾ ਯਤਨ ਕਰੀਏ ਕੋਈ ਰਸਨਾ ਵਾਂਝੀ ਨਾ ਰਵੇ ਨਾਲ ਨਾਲ ਪੜੋ ਵੀ ਜਿੱਥੇ ਜਿੱਥੇ ਬੈਠੇ ਹੋ ਇਸੇ ਤਰ੍ਹਾਂ ਟਿਕਾ ਬਣਾ ਕੇ ਬੈਠੇ ਕਬੀਰ ਜੀ ਦਾ ਬਚਨ ਹੈ
ਏਕ ਜੋ ਸਾਧੂ ਮੋਹੇ ਮਿਲਿਓ ਤਿਨ ਲੀਆ ਅੰਚਲ ਲਾਏ ਜੋ ਸਾਧੂ ਮੋਹੇ ਮਿਲਿਓ ਤਿਨ ਲੀਆ ਅੰਚਲ ਲਾਏ ਏਕ ਜੋ ਸਾਧੂ ਮੋਹੇ ਮਿਲਿਓ ਤਿਨ ਲੀਆ ਅੰਚਲ ਲਾਏ ਏਕ ਜੋ ਸਾਧੂ ਤਿੰਨ ਲੀਆ ਅੰਚਲਾ ਜੋ ਸਾਧੂ ਮੋਹ ਮਿਲਿਓ ਤਿੰਨ ਲੀਆ ਅੰਚਲਾ ਏਕ ਜੋ ਸਾਧੂ
ਜੋ ਸਾਧੂ ਮੋਹੇ ਮਿਲਿਓ
ਜਮ ਕਠੇਗਾ ਬੁਰਾ ਹੈ ਉਹ ਨਹੀਂ ਸਹਿਆ ਜਾ ਜਮ ਕਠੇ ਕਾ ਉਹ ਨਹੀਂ ਸਹਿਆ ਜਾਏ ਜਮ ਕਠੇ ਕਾ ਬੁਰਾ ਹੈ ਉਹ ਨਹੀਂ ਸਹਿਆ ਨਹੀਂ ਸਹਿਆ ਜਾਏ ਉਹ ਨਹੀਂ ਸਹਿਆ
ਜਪ ਤੇ ਦਰਸ਼ਨ ਭੇਟੇ ਸਾਧੂ
ਕੀਰਤਨ ਪੁਰਖ ਵਿਧਾਤਾ ਪਾਏ ਤਾਂ ਦੁੱਖ ਪਰਮ ਪਉ ਭਈ ਪਰਾਪ ਵਸਤਿਆ ਗੋਚਰ ਜਮ ਤੇ ਪਏ ਬੇਬਾਕਾ ਗੁਰ ਕੀ ਟਹਿਲਾ ਇਸ ਗੁਰ ਕੇ ਕੁਰਬਾਣੀ ਇਸ ਗੁਰ ਕੇ
ਖਿੜਿਆ ਰਹਿੰਦਾ ਏ ਜਦੋਂ ਦੀ ਸਮਝੀ ਗੁਰਾਂ ਦੀ ਬਾਣੀ ਮਨ ਖਿੜਿਆ ਰਹਿੰਦਾ ਏ ਜਦੋਂ ਦੀ ਸਮਝੀ ਗੁਰਾਂ ਦੀ ਬਾਣੀ ਮਨ ਖਿੜਿਆ ਰਹਿੰਦਾ ਏ ਜਦੋਂ ਦੀ ਸਮਝੀ ਗੁਰਾਂ ਗੱਜ ਕੇ
ਖਿੜਿਆ ਰਹਿੰਦਾ ਏ ਜਦੋਂ ਸਮਝੀ ਗੁਰਾਂ ਦੀ ਬਾਣੀ
ਭੈਣਾ ਬੋਲੋ
ਖਿੜਿਆ ਰਹਿੰਦਾ ਏ ਜਦੋਂ ਵੀ
ਮਨ ਖਿੜਿਆ ਰਹਿੰਦਾ ਏ ਜਦੋਂ ਵੀ ਮਨ ਖਿੜਿਆ ਰਹਿੰਦਾ ਏ
ਜਦੋਂ ਦੀ ਸਮਝੀ ਗੁਰਾਂ ਦੀ ਬਾਣੀ ਮਨ ਖਿੜਿਆ ਰਹਿੰਦਾ ਏ ਜਦੋਂ ਦੀ ਸਮਝੀ ਗੁਰਾਂ ਦੀ ਬਾਣੀ ਮਨ ਖਿੜਿਆ ਰਹਿੰਦਾ ਏ ਜਦੋਂ ਦੀ ਸਮਝੀ ਗੁਰਾਂ ਦੀ ਬਾਣੀ
ਗੱਜ ਕੇ
ਮਨ ਖਿੜਿਆ ਰਹਿੰਦਾ ਏ ਜਦੋਂ ਦੀ ਸਮਝੀ ਗੁਰਾਂ ਦੀ ਬਾਣੀ ਮਨ ਖਿੜਿਆ ਰਹਿੰਦਾ ਏ
ਸਾਰੇ ਬੋਲ
ਹਾਂ ਮਨ ਖਿੜਿਆ
ਸਮਝ ਖਰਾਬ ਦਾ
ਸਮਝੀ ਗੁਰਾਂ ਦੀ ਬਾਣੀ ਜਦੋਂ ਵੀ ਸਮਝੀ ਗੁਰਾਂ ਦੀ ਬਾਣੀ ਸਮਝੀ ਗੁਰਾਂ ਦੀ ਬਾਣੀ ਜਦੋਂ ਵੀ ਸਮਝੀ ਗੁਰਾਂ ਦੀ ਬਾਣੀ ਸਮਝੀ ਗੁਰਾਂ ਦੀ ਬਾਣੀ ਜਦੋਂ ਵੀ ਸਮਝੀ ਗੁਰਾਂ ਦੀ ਬਾਣੀ
ਵਾਹ ਵਾਹ ਵਾਹ
ਸਮਝੀ ਗੁਰਾਂ ਦੀ ਬਾਣੀ ਜਦੋਂ ਦੀ ਸਮਝੀ ਗੁਰਾਂ ਦੀ ਬਾਣੀ ਸਮਝੀ ਗੁਰਾਂ ਦੀ ਬਾਣੀ ਜਦੋਂ ਸਮਝੀ ਗੁਰਾਂ ਦੀ ਬਾਣੀ ਮਨ ਖਿੜਿਆ ਰਹਿੰਦਾ ਏ ਜਦੋਂ ਦੀ ਸਮਝੀ ਗੁਰਾਂ ਦੀ ਬਾਣੀ ਮਨ ਖਿੜਿਆ ਰਹਿੰਦਾ ਏ ਜਦੋਂ ਦੀ ਸਮਝੀ ਗੁਰਾਂ ਦੀ ਬਾਣੀ ਮਨ ਖਿੜਿਆ ਰਹਿੰਦਾ ਏ ਜਦੋਂ ਦੀ ਸਮਝੀ ਗੁਰਾਂ ਦੀ ਬਾਣੀ ਖਿੜਿਆ ਰਹਿੰਦਾ ਏ ਜਦੋਂ ਦੀ ਸਮਝੀ ਗੁਰਾਂ ਦੀ ਬਾਣੀ ਮਨ ਖਿੜਿਆ ਰਹਿੰਦਾ ਏ ਸਮਝੀ ਗੁਰਾਂ ਦੀ ਬਾਣੀ
ਇੱਕੇ ਵਾਰੀ ਕਹਿਣ ਗੱਜ ਕੇ ਆਖਿਓ ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ
ਵਾਹਿਗੁਰੂ ਜੀ ਫਤਿਹ
ਜਬ ਤੇ ਦਰਸ਼ਨ ਪੇਟੇ ਸਾਧੂ ਭਲੇ ਦਿਨ ਸੋਏ ਆਇਆ ਮਹਾ ਆਨੰਦ ਸਦਾ ਕਰ ਕੀਰਤਨ ਪੁਰਖ ਵਿਦਾਤਾ ਪਾਇਆ ਕਹਿੰਦੇ ਜਿੱਦਣ ਤੋਂ ਮੈਂ ਸਾਧੂ ਦੀ ਸੰਗਤ ਵਿੱਚ ਗਿਆ ਹਾਂ ਜਦੋਂ ਤੋਂ ਮੈਨੂੰ ਦਰਸ਼ਨ ਹੋਏ ਨੇ ਭੇਟ ਹੋਈ ਹੈ ਮਲਾਪ ਹੋਇਆ ਪੰਚਮ ਪਾਤਸ਼ਾਹ ਕਹਿੰਦੇ ਨੇ ਉਦੋਂ ਤੋਂ ਮੇਰਾ ਮਨ ਬੜਾ ਖਿੜਿਆ ਖਿੜਿਆ ਰਹਿੰਦਾ ਯਾਦ ਰੱਖਣਾ ਸਾਧੂ ਦਾ ਮਤਲਬ ਕੋਈ ਚੂਲੇ ਵਾਲਾ ਬਾਬਾ ਸਾਧੂ ਮਿਲਿਆ ਮਤਲਬ ਸਾਡੇ ਦਿਮਾਗ ਵਿੱਚ ਸਾਧੂ ਮਤਲਬ ਚੂਲੇ ਵਾਲਾ ਸਾਧੂ ਮਤਲਬ ਵੱਖਰੇ ਤਰ੍ਹਾਂ ਦਾ ਨਹੀਂ ਸਾਧੂ ਕਹੀਏ ਇੱਥੇ ਸਤਿਗੁਰੂ ਸਾਧੂ ਕਹੀਏ ਸੱਚਾ ਗਿਆਨ ਜਦੋਂ ਤੋਂ ਸਾਡੀ ਜ਼ਿੰਦਗੀ ਦੇ ਵਿੱਚ ਆਇਆ ਹੈ ਉਦੋਂ ਬਾਅਦ ਸਾਡੀ ਜ਼ਿੰਦਗੀ ਦੇ ਵਿੱਚ ਭਲੇ ਦਿਨ ਆ ਗਏ ਜ਼ਿੰਦਗੀ ਸਾਡੀ ਉਦੋਂ ਬਾਅਦ ਬੜੀ ਸੌਖੀ ਸੌਖੀ ਹੋ ਗਈ ਜਦੋਂ ਤੋਂ ਗਿਆਨਵਾਨ ਹੋ ਕੇ ਸਮਝਦਾਰ ਹੋ ਕੇ ਜ਼ਿੰਦਗੀ ਜੀਣ ਲੱਗੇ ਆ ਜ਼ਿੰਦਗੀ ਜਿਉਣ ਦਾ ਨਜ਼ਾਰਾ ਆ ਗਿਆ ਹੁਣ ਜੇ ਇੱਥੇ ਗੁਰੂ ਅਰਜਨ ਦੇਵ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਵੱਲ ਇਸ਼ਾਰਾ ਕਰਦੇ ਨੇ ਉਹਨਾਂ ਤੋਂ ਵੀ ਗਿਆਨ ਲਿਆ ਮੈਂ ਸਮਝ ਲਈ ਜਦੋਂ ਤੋਂ ਸੰਗਤ ਵਿੱਚ ਗਏ ਆ ਜਦੋਂ ਤੋਂ ਸਮਝਣ ਲੱਗੇ ਆ ਜ਼ਿੰਦਗੀ ਬੜੀ ਪਿਆਰੀ ਹੋ ਗਈ ਮਹਾ ਆਨੰਦ ਸਦਾ ਕਰ ਕੀਰਤਨ ਹਰ ਵੇਲੇ ਮਨ ਕੀਰਤੀ ਕਰਦਾ ਕੀਰਤਨ ਦਾ ਮਤਲਬ ਵੀ ਆ ਚਿਮਟੇ ਢੋਲਕੀਆਂ ਨਾਲ ਕਰ ਰਹੇ ਆ ਤੁਸੀਂ ਜੋੜੀਆਂ ਵਜਾ ਰਹੇ ਹੋ ਕੀਰਤਨ ਦਾ ਮਤਲਬ ਵੀ ਇਹ ਨਹੀਂ ਹੁੰਦਾ ਮਨ ਕੀਰਤੀ ਕਰਦਾ ਮਨ ਕਹਿੰਦਾ ਵਾਹ ਬਈ ਵਾਹ ਕਿਆ ਕੁਦਰਤ ਦੇ ਨਜ਼ਾਰੇ ਨੇ ਵਾਹ ਬਈ ਵਾਹ ਕਿੱਦਾਂ ਦਰਖਤ ਝੂਮ ਰਹੇ ਨੇ, ਵਾਹ ਬਈ ਵਾਹ, ਕਿੱਦਾਂ ਪੰਛੀ ਕਿੱਦਾਂ ਅੰਡੇ ਦੇ ਰਹੇ ਨੇ, ਕਿੱਦਾਂ ਸਾਰਾ ਕੁਝ ਚੱਲ ਰਿਹਾ, ਕਿਵੇਂ ਸੂਰਜ ਚੜ੍ਹਦਾ, ਕਿਵੇਂ ਸਾਰਾ ਕੁਝ ਚੱਲਦਾ, ਉਹ ਉਹਨੂੰ ਵਾਹ 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 ਕਹਿਣਾ, ਇਹ ਕੀਰਤਨ ਕਰਨਾ। ਕੀਰਤਨ ਕੋਈ ਏਦਾਂ ਨਹੀਂ ਹੁੰਦਾ ਵੀ ਆਹੀ ਕਰ ਰਹੇ ਹਾਂ, ਕੀਰਤੀ ਕਰਦਾ ਮਨ, ਮਨ ਕੀਰਤਨੀਆ ਬਣਦਾ, ਮਨ ਫੀਲ ਕਰਦਾ, ਮਨ ਗੁਣ ਗਾਉਂਦਾ ਰਹਿੰਦਾ। ਜਿਵੇਂ ਹੁਣ ਤੁਸੀਂ ਕਿਸੇ ਦੇ ਮਗਰ ਲੱਗੇ ਆ, ਇਮੋਸ਼ਨ ਇੱਕ ਹਾਵੀ ਹੋ ਗਿਆ, ਕਿਸੇ ਔਰਤ ਦੇ ਪਿੱਛੇ ਲੱਗ ਗਏ, ਔਰਤ ਕਿਸੇ ਬੰਦੇ ਮਗਰ ਲੱਗੀ ਹੈ, ਏਦਾਂ ਹੀ ਗੱਲਾਂ ਸਾਰਾ ਦਿਨ ਦਿਮਾਗ ਚ ਆਈ ਜਾਂਦਾ, ਉਹ ਐ ਹੈ, ਉਹ ਐ ਹੈ, ਉਹ ਐ ਹੈ, ਉਹ ਐ ਹੈ, ਸਮਝ ਲਓ ਫਿਰ ਇਹਦਾ ਮਨ ਇੱਕ ਔਰਤ ਦਾ ਹੀ ਕੀਰਤਨ ਕਰੀ ਜਾਂਦਾ। ਕੀਰਤੀ ਕਰੀ ਮਤਲਬ ਉਹਦੀ ਬਾਰੇ ਸੋਚਣਾ, ਉਹਦੀਆਂ ਹੀ ਗੱਲਾਂ ਕਰੀ ਜਾਣੀਆਂ, ਗੱਲਾਂ ਮਤਲਬ ਅਟਰਨਲ ਡਾਇਲੋਗ, ਬੋਲਣ ਦੀ ਗੱਲ ਨਹੀਂ। ਤੁਹਾਡੇ ਅੰਦਰ ਜਿਹੜਾ ਚੱਲਦਾ ਰਹਿੰਦਾ ਹੈ, ਅੰਦਰ ਵਾਰਤਾਲਾਪ ਜਿਹੜੀ ਅੰਦਰ ਗਾਈ ਜਾਂਦੀ, ਇੱਕ ਗੱਲ ਨੂੰ ਗਾਈ ਜਾਣਾ, ਗਾਈ ਜਾਣਾ, ਗਾਈ ਜਾਣਾ, ਗਾਈ ਜਾਣਾ, ਉਹਦੀ ਗੱਲ ਹੈ ਇੱਥੇ। ਕੀਰਤਨ ਦਾ ਮਤਲਬ ਕੋਈ ਬਾਜੇ ਢੋਲਕੀਆਂ ਵਾਲਾ ਨਹੀਂ। ਇੱਥੇ ਪਾਤਸ਼ਾਹ ਕਹਿੰਦੇ ਜਦੋਂ ਤੋਂ ਮੈਂ ਚੰਗੀ ਸੰਗਤ ਵਿੱਚ ਗਿਆ ਉਦੋਂ ਤੋਂ ਮੇਰੇ ਦਿਨ ਬੜੇ ਚੰਗੇ ਆਏ ਹੈ, ਮਹਾਂ ਆਨੰਦ ਬਣਿਆ ਪਿਆ, ਆਨੰਦ ਨਹੀਂ ਮਹਾਂ ਆਨੰਦ, ਬਾਹਲਾ ਆਨੰਦ ਆ ਰਿਹਾ, ਜ਼ਿੰਦਗੀ ਜਿਉਣ ਦਾ ਬਹੁਤ ਜ਼ਿਆਦਾ ਆਨੰਦ ਆ ਰਿਹਾ, ਬੜਾ ਸਵਾਦ ਆ ਰਿਹਾ, ਮਹਾਂ ਆਨੰਦ। ਸਦਾ ਕਰ ਕੀਰਤਨ, ਮੇਰਾ ਮਨ ਸਦਾ ਕੀਰਤਨ ਕਰ ਰਿਹਾ, ਪੁਰਖ ਵਿਧਾਤਾ ਪਾਏ। ਹੁਣ ਸਦਾ ਆਨੰਦ ਬਣਿਆ ਰਹੇ, ਅਸੀਂ ਸਦਾ ਖੁਸ਼ ਰਹੀਏ, ਇਹ ਤੇ ਅੱਜ ਕੱਲ ਦੇ ਸਮੇਂ ਚ ਪੋਸੀਬਲ ਹੈ। ਜਿਸ ਨੂੰ ਵੀ ਵੇਖਦੇ ਹਾਂ, ਜਿਸ ਪਾਸੇ ਵੀ ਨਿਗਾਹ ਮਾਰੋਗੇ, ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਚਿੰਤਾ ਚਿੱਤ ਉਦਾਸ, ਜਿਸ ਨੂੰ ਵੀ ਵੇਖਦੇ ਹਾਂ ਦੁਖੀ, ਜਿਸ ਨੂੰ ਵੀ ਵੇਖਦੇ ਹਾਂ ਪਰੇਸ਼ਾਨ, ਕਿਤੇ ਨਾ ਕਿਤੇ ਕੋਈ ਨਾ ਕੋਈ ਪਰੇਸ਼ਾਨੀ ਘੇਰੀ ਬੈਠੀ। ਸੌਖੇ ਤਾਂ ਹੋਵਾਂਗੇ ਜੇ ਗਿਆਨਵਾਨ ਹੋ ਕੇ ਜ਼ਿੰਦਗੀ ਜੀਵਾਂ। ਇੱਕ ਗੱਲ ਹੋਰ ਵੀ ਕਹਿੰਦੇ ਆ, ਇੱਕ ਸਾਂਝੀ ਗਲਤੀ ਹੁੰਦੀ ਹੈ, ਇੱਕ ਇਕੱਲਿਆਂ ਦੀ ਗਲਤੀ ਵੀ ਹੁੰਦੀ ਹੈ। ਮੈਂ ਹੁਣ ਜਦੋਂ ਤੁਰਿਆ ਆ ਰਿਹਾ ਸੀ, ਮੈਂ ਗਰਮੀ ਵੇਖਦਾ ਸੀ, ਪੈ ਰਿਹਾ ਸੇਕ ਵੇਖਦਾ ਸੀ, ਫਿਰ ਮੈਂ ਡੇਟ ਯਾਦ ਕਰਦਾ ਵੀ ਅਜੇ ਤੇ 15 ਤਰੀਕ ਹੈ, ਅੱਜ ਮਈ 15 ਹੈ, ਤੇ 2 ਸਾਲ ਪਹਿਲਾਂ 15 ਮਈ ਨੂੰ ਮੈਂ ਡੇਟ ਨੋਟ ਰੱਖਦਾ ਹੁੰਦਾ, ਮੈਂ ਡਾਇਰੀ ਲਿਖਦਾ ਰੋਜ਼, ਤੇ ਮੈਨੂੰ ਯਾਦ ਹੈ ਕਿ ਦੁਪਹਿਰ ਵੇਲੇ ਖਾਣਾ ਖਾਣ ਤੋਂ ਬਾਅਦ ਜਦੋਂ 2020 ਸੀ, ਬਾਹਰ ਬਾਗ ਵਿੱਚ ਘੁੰਮੀ ਦਾ ਸੀ, ਇੰਨੀ ਗਰਮੀ ਨਹੀਂ ਸੀ ਲੱਗਦੀ, ਐਦਕੀ ਗਰਮੀ ਜ਼ਿਆਦਾ। ਅੱਜ ਕੱਲ੍ਹ ਦੇ ਦਿਨਾਂ ਵਿੱਚ ਟੈਂਪਰੇਚਰ ਜਿਹੜਾ ਸੀ ਉਹ 44-45 ਸੀ, ਐਦਕੀ ਜਿਹੜਾ ਹੀਟ ਹੈ, ਟੈਂਪਰੇਚਰ ਹੈ ਜਿਹੜਾ 47 ਤੱਕ ਜਾ ਰਿਹਾ, 48 ਤੱਕ ਚਲੇ ਜਾਣਾ ਜੂਨ ਵਿੱਚ, 49 ਤੱਕ ਚਲੇ ਜਾਣਾ, ਆਉਣ ਵਾਲੇ 2 ਸਾਲਾਂ ਵਿੱਚ 50 ਜਾਊ, ਤੇ 4-5 ਸਾਲਾਂ ਤੱਕ 52 ਜਾਊ, ਤੇ 10 ਸਾਲਾਂ ਤੱਕ 53-55 ਜਾਊ, ਧਰੀਆਂ ਧਰਾਈਆਂ ਪ੍ਰਾਪਰਟੀਆਂ ਰਹਿ ਜਾਣਗੀਆਂ, ਧਰਤੀ ਬੰਜਰ ਹੋ ਜਾਏਗੀ। ਆਉਣ ਵਾਲਾ ਸਮਾਂ ਇਦਾਂ ਦਾ ਆਉਂਦਾ, ਖਰੀਦਿਆ ਪ੍ਰਾਪਰਟੀਆਂ ਕਰੋਗੇ ਕੀ, ਘਰ ਬਣਾ ਲਿਆ ਕਰੋਗੇ ਕੀ, ਜਦੋਂ ਬਾਹਰ ਨਿਕਲ ਹੀ ਨਹੀਂ ਸਕਣਾ। ਆਉਣ ਵਾਲੇ 10 ਸਾਲਾਂ ਤੱਕ ਪੰਜਾਬ ਬੰਜਰ ਹੋ ਜਾਏਗਾ, ਜਿੱਦਾਂ ਪਾਣੀ ਦਾ ਥੱਲੇ ਨੂੰ ਜਾ ਰਿਹਾ ਪਾਣੀ, ਤੇ ਦਰਖਤ ਆਪਾਂ ਕੱਟ ਰਹੇ ਹਾਂ, ਪ੍ਰਦੂਸ਼ਣ ਵੱਧ ਰਿਹਾ, ਆਪਾਂ ਤੇ ਇੱਥੇ ਰਹਿਣ ਜੋਗੇ ਹੀ ਨਹੀਂ ਰਹਿਣਾ। ਮੈਂ ਇਸ ਵਿਸ਼ੇ ਤੇ ਅੱਜ ਕੋਸ਼ਿਸ਼ ਕਰਾਂਗਾ, ਸ਼ਾਮ ਨੂੰ ਮੈਂ ਸਪੈਸ਼ਲ 15-20 ਮਿੰਟ ਅੱਧਾ ਘੰਟੇ ਦੀ ਵੀਡੀਓ ਮੈਂ ਸਪੈਸ਼ਲ ਪਾਵਾਂਗਾ ਗੱਲ 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 ਗੱਲ। ਪਰ ਜਿਹੜਾ ਸਾਡਾ ਹਾਲ ਹੈ, ਅਸੀਂ ਤੇ ਧਰਤੀ ਬੰਜਰ ਕਰ ਲੈਣੀ ਹੈ, ਪਾਣੀ ਥੱਲੇ ਜਾ ਰਿਹਾ, ਹੀਟ ਵੱਧਦੀ ਜਾ ਰਹੀ ਹੈ, ਦਰਖਤ ਕੱਟ ਰਹੇ ਹਾਂ, ਦਰਖਤ ਨਾਲ ਪਿਆਰ ਹੀ ਵੀਰੋ। ਅੱਜ ਤੋਂ 30-40 ਸਾਲ ਪਹਿਲਾਂ ਤੁਸੀਂ ਪੁਰਾਣੇ ਆਏ ਇੱਥੇ, 30 ਸਾਲ ਪਹਿਲਾਂ ਇੰਨੀ ਜ਼ਿਆਦਾ ਗਰਮੀ ਨਹੀਂ ਸੀ ਪੈਂਦੀ, ਹੁਣ ਗਰਮੀ ਵਧਣ ਲੱਗੀ, ਇੰਨੀ ਗਰਮੀ ਨਹੀਂ ਸੀ, ਪ੍ਰਦੂਸ਼ਣ ਵੱਧ ਗਿਆ, ਬਹੁਤ ਜ਼ਿਆਦਾ ਗੱਡੀਆਂ ਆ ਗਈਆਂ, ਭੱਠੇ ਲੱਗਦੇ, ਗੱਡੀਆਂ ਹੀ ਗੱਡੀਆਂ ਪ੍ਰਦੂਸ਼ਣ ਵੱਧ ਗਿਆ ਤੇ ਸਾਨੂੰ ਪਤਾ ਕੀ ਚਾਹੀਦਾ ਸੀ ਵੀ ਪ੍ਰਦੂਸ਼ਣ ਬਹੁਤ ਜ਼ਿਆਦਾ ਵੱਧ ਗਿਆ ਹੁਣ ਦਰਖਤ ਬਹੁਤ ਜ਼ਿਆਦਾ ਵਧਾਈ ਸਮਝਦੇ ਹੋ ਗੱਲ ਵੀ ਸਾਡੇ ਸਾਡੇ ਪਿੰਡ 'ਚ 10,000 ਦਰਖਤ ਹੈ ਪ੍ਰਦੂਸ਼ਣ ਡਬਲ ਹੋ ਗਿਆ ਦਰਖਤ 20,000 ਕਰੀ ਆ ਸਾਡੇ ਪਿੰਡ ਦੇ ਵਿੱਚ ਦਰਖਤ ਹੁਣ 20,000 ਹੈ ਪ੍ਰਦੂਸ਼ਣ ਉਦੋਂ ਵੀ ਵੱਧ ਗਿਆ ਦਰਖਤ 40,000 ਕਰੀ ਆ ਸਾਡੇ ਪਤਾ ਕੀ ਹੋ ਰਿਹਾ ਹਰ ਸਾਲ ਪ੍ਰਦੂਸ਼ਣ ਵਧੀ ਗਿਆ ਦਰਖਤ ਘਟ ਗਏ ਅਸਲੀ ਅਸੀਂ 25-30 ਸਾਲਾਂ 'ਚ ਦਰਖਤ ਸਾਰੇ ਹੀ ਘਟ ਗਏ ਪ੍ਰਦੂਸ਼ਣ ਹੀ ਪ੍ਰਦੂਸ਼ਣ ਹੋ ਗਿਆ ਬੇੜਾ ਗਰਕ ਅਸੀਂ ਧਰਤੀ ਦਾ ਆਪ ਕੀਤਾ ਤੇ ਇਹਦੇ ਜ਼ਿੰਮੇਵਾਰ ਵੀ ਅਸੀਂ ਆਪ ਵੀਰੋ ਮੇਰਿਓ ਦੁਬਈ ਦੇ ਵਿੱਚ ਦੁਬਈ ਅੱਜ ਕੱਲ ਦੇ ਦਿਨਾਂ ਦੇ ਵਿੱਚ 50 ਟੈਂਪਰੇਚਰ ਹੁੰਦਾ ਸੀ ਅੱਜ ਉੱਥੇ ਨੋਟ ਕਰ ਲਓ 30 ਟੈਂਪਰੇਚਰ ਦੁਬਈ ਵਾਲੇ 30 ਦੇ ਲੈ ਆਏ ਥੱਲੇ ਲੈ ਆਏ ਕਿਉਂ ਦਰਖਤ ਲਾਏ ਮੀਂਹ ਪਵਾ ਰਹੇ ਹੈਲੀਕਾਪਟਰ ਲੈ ਜਾਂਦੇ ਉੱਤੇ ਦਵਾਈ ਦਾ ਛਿੜਕਾਅ ਕੋਈ ਕਰਦੇ ਆ ਬੱਦਲ ਬਣ ਜਾਂਦੇ ਮੀਂਹ ਪਵਾ ਲਈ ਬਰਸਾਤ ਬਰਸਾਤ ਮੀਂਹ ਪਵਾਉਂਦੇ ਐ ਇੱਕ ਦਰਖਤ ਬਹੁਤ ਜ਼ਿਆਦਾ ਕਰ ਲਿਆ ਉਹਨਾਂ ਨੇ ਦੁਬਈ ਦਾ ਟੈਂਪਰੇਚਰ 30 ਤੇ ਲੈ ਗਏ 30 ਤੇ ਅੱਜ ਕੱਲ ਦੇ ਦਿਨਾਂ ਵਿੱਚ 30-32 ਚੱਲ ਰਿਹਾ ਦੁਬਈ ਜਿੱਥੇ 50 ਹੁੰਦਾ ਮੌਸਮ ਇੰਨਾ ਵਧੀਆ ਕਰ ਲਿਆ ਤੇ ਸਾਡੇ ਹੁਣ ਹੁਣ ਆਪਾਂ ਕਹਿੰਦੇ ਆ ਮੈਂ ਕੀ ਕਰਾਂ ਬਾਕੀ ਵੀ ਅੱਗਾਂ ਲਾਉਂਦੇ ਨੇ ਮੈਂ ਵੀ ਲਾਉਂਦੀ ਅਸੀਂ ਕਰੀਏ ਕੀ ਪਰ ਵੀਰੋ ਘਾਟੇ ਪੈਣ ਵਾਧੇ ਪੈਣ ਜੇ ਜਿਉਣ ਜੋਗੇ ਹੀ ਨਾ ਰਹੇ ਧਰਤੀ ਜਿਉਣ ਰਹਿਣ ਜੋਗੇ ਹੀ ਨਾ ਰਹੇ ਫਿਰ ਫਾਇਦਾ ਕੀ ਹੋਊਗਾ ਮੈਂ ਨੋਟ ਕਰਦਾ ਪੁਰਾਣੇ ਵੇਲਿਆਂ 'ਚ ਨਾ ਆਪਾਂ ਸਾਰੇ ਯਾਦ ਕਰੋ ਸਾਡੇ ਮੈਂ ਅੱਜ ਤੋਂ 30 ਸਾਲ ਪਹਿਲਾਂ ਦੀ ਗੱਲ ਯਾਦ ਕਰਦਾ ਮੈਂ ਉਦੋਂ ਮੰਨ ਲਓ 10 ਸਾਲ ਦਾ ਜਦੋਂ ਤੋਂ ਮੈਂ ਹੋਸ਼ ਸੰਭਾਲੀ ਹੈ 5 ਸਾਲ ਦੀ ਉਮਰ ਵਿੱਚ ਜਿੱਥੇ ਅਸੀਂ ਰਹਿੰਦੇ ਸੀ ਖੇਤ ਖੇਤ ਦੇ ਵਿੱਚ ਘਰ ਸੀ ਘਰ ਦੇ ਬਾਹਰ ਇੱਕ ਸ਼ਰੀਂ ਸੀ ਸ਼ਰੀਂ ਦੇ ਨਾਲ ਇੱਕ ਨਿੰਮ ਸੀ ਦੋ ਤਿੰਨ ਵੱਡੇ ਵੱਡੇ ਵਿਹੜੇ 'ਚ ਦਰਖਤ ਸੀ ਤੇ ਸਾਡਾ ਉਹਨਾਂ ਦਰਖਤਾਂ ਨਾਲ ਸੰਬੰਧ ਸੀ ਸੰਬੰਧ ਕਿਉਂ ਸੀ ਸਾਰਾ ਦਿਨ ਉਹਨਾਂ ਥੱਲੇ ਬਹਿਣਾ ਪੈਂਦਾ ਸੀ ਫਿਰ ਉਹਦੇ ਤੇ ਪੀਂਘ ਪਾ ਲਈਦੀ ਸੀ ਸਕੂਲ ਤੋਂ ਆਏ ਦਰਖਤ ਥੱਲੇ ਬੈਠੋ ਦਰਖਤ ਤੇ ਡਿਪੈਂਡ ਸੀ ਵੀ ਦਰਖਤ ਦੀ ਛਾਂ ਹੁਣ ਇੱਧਰ ਨੂੰ ਗਈ ਮੰਜਾ ਉੱਧਰ ਨੂੰ ਕਰ ਲਓ ਦਰਖਤ ਦੀ ਛਾਂ ਹੁਣ ਇੱਧਰ ਨੂੰ ਹੋ ਗਈ ਮੰਜਾ ਇੱਧਰ ਨੂੰ ਕਰ ਲਓ ਸਾਡਾ ਦਰਖਤ ਨਾਲ ਸੰਬੰਧ ਸੀ ਸਾਨੂੰ ਲੱਗਦਾ ਸੀ ਆਹ ਦਰਖਤ ਬਹੁਤ ਵਧੀਆ ਕਿੰਨਾ ਸੰਘਣੀ ਛਾਂ ਦਿੰਦਾ ਆਹ ਵਿਰਲਾ ਵਿਰਲਾ ਯਾਰ ਆਹ ਵਾਲਾ ਵਧੀਆ ਉਹ ਦਰਖਤ ਨੂੰ ਪਾਣੀ ਵੀ ਪਾਉਣਾ ਦਰਖਤ ਨਾਲ ਪਿਆਰ ਵੀ ਸੀ ਕਿਉਂਕਿ ਦਰਖਤ ਸਾਡੀ ਲੋੜ ਸੀ ਅਸੀਂ ਥੱਕ ਕੇ ਆਏ ਹਾਂ ਦੁਪਹਿਰੇ ਸੌਣਾ ਚਾਹੁੰਦੇ ਹਾਂ ਸਾਨੂੰ ਆਰਾਮ ਕਰਨਾ ਹੈ ਤੇ ਸਾਨੂੰ ਦਰਖਤ ਦੀ ਲੋੜ ਸੀ ਹੋਰ ਲੋੜ ਹੀ ਨਹੀਂ ਸੀ ਕਿਸੇ ਚੀਜ਼ ਦੀ ਦਰਖਤ ਚਾਹੀਦਾ ਸੀ ਛਾਂ ਕਾਹਦੀ ਸੀ ਦਰਖਤ ਦੀ ਬਹਿਣਾ ਕਿੱਥੇ ਦਰਖਤ ਥੱਲੇ ਪੀਂਘ ਕਾਹਦੇ ਤੇ ਪਾਉਣੀ ਹੈ ਦਰਖਤ ਤੇ ਦਰਖਤ ਤੋਂ ਬਿਨਾਂ ਤੇ ਜ਼ਿੰਦਗੀ ਨਹੀਂ ਸੀ ਹੁੰਦੀ ਜ਼ਰੂਰਤ ਸੀ ਸਾਡੀ ਦਰਖਤ ਤੇ ਮੈਨੂੰ ਦੱਸੋ ਭਲਾ ਅੱਜ ਕੱਲ੍ਹ ਦੇ ਨਿਆਣਿਆਂ ਨੂੰ ਦਰਖਤ ਚਾਹੀਦਾ ਆਉਣ ਸਾਰ ਕਿੱਥੇ ਵੜਦੇ ਆ ਕਮਰੇ 'ਚ ਕਮਰੇ 'ਚ ਏਸੀ ਲੱਗਾ ਏਸੀ ਨਹੀਂ ਲੱਗਾ ਕੂਲਰ ਲੱਗਾ ਕੂਲਰ ਨਹੀਂ ਲੱਗਾ ਪੱਖਾ ਲੱਗਾ ਪਰ ਨਿਆਣਾ ਕਹਿੰਦਾ ਵੀ ਸਾਡੇ ਵਿਹੜੇ 'ਚ ਦਰਖਤ ਬਹੁਤ ਜ਼ਰੂਰੀ ਹੈ ਕਿਉਂਕਿ ਨਿਆਣਿਆਂ ਨੂੰ ਅੱਜ ਕੱਲ੍ਹ ਦਰਖਤ ਦੀ ਜ਼ਰੂਰਤ ਹੀ ਨਹੀਂ ਰਹੀ ਜਦੋਂ ਅਸੀਂ ਕਹਿੰਦੇ 24 ਘੰਟੇ ਲਾਈਟ ਆ ਗਈ ਸਾਨੂੰ ਮੌਜਾਂ ਲੱਗਦੀਆਂ ਇਹਦਾ ਨੁਕਸਾਨ ਵੀ ਬੜਾ ਹੋ ਗਿਆ ਬਾਹਰ ਬਹਿਣਾ ਹੀ ਭੁੱਲ ਗਿਆ ਉਦੋਂ ਇਹ ਕਿਹਾ ਜਾਂਦਾ ਸੀ ਕਿ ਦਰਖਤ ਬਰੋਟਾ ਲਾਓ ਬਈ ਮੌਜਾਂ ਲੱਗ ਜਾਣਗੀਆਂ ਬੋੜ ਲਾਓ ਜੇ ਬੋੜ ਦਾ ਦਰਖਤ ਲਾਵਾਂਗੇ ਇੰਨਾ ਵੱਡਾ ਫੈਲਿਆ ਹੋਏਗਾ ਭਾਵੇਂ ਜਿੰਨੇ ਮਰਜ਼ੀ ਮੰਜੀਆਂ ਡਾਲਾਂਗੇ ਜਿੰਨੀਆਂ ਮਰਜ਼ੀ ਮੰਜੇ ਡਾਲਿਓ ਮੌਜ ਕਰਾਂਗੇ ਉਦੋਂ ਦਰਖਤ ਏਸੀ ਵਰਗਾ ਸੀ ਜਿਵੇਂ ਅੱਜ ਕਹਿੰਦੇ ਨਾ ਵੀ ਏਸੀ ਵਧੀਆ ਹੋਵੇ ਠੰਡੀ ਹਵਾ ਉਦੋਂ ਕਹਿੰਦੇ ਹੁੰਦੇ ਸੀ ਕਿ ਬੋੜ ਵਧੀਆ ਹੋਵੇ ਦਰਖਤ ਵਧੀਆ ਹੋਵੇ ਅੱਜ ਕੱਲ੍ਹ ਵਾਲੇ ਕਹਿੰਦੇ ਨੇ ਦਰਖਤ ਦੀ ਲੋੜ ਨਹੀਂ ਪਰ ਵੀਰੋ ਸਾਹ ਤੇ ਲੈਣਾ ਹੈ ਦਰਖਤ ਦੀ ਤੇ ਲੋੜ ਹੈ ਬਰਸਾਤ ਪਾਉਣ ਲਈ ਵੀ ਆਕਸੀਜਨ ਚਾਹੀਦੀ ਹੈ ਦਰਖਤ ਦੀ ਲੋੜ ਦਰਖਤ ਘਟਣਗੇ ਬਰਸਾਤਾਂ ਘਟ ਜਾਣਗੀਆਂ ਮੀਂਹ ਘਟ ਜਾਣਗੇ ਦਰਖਤ ਘਟਣਗੇ ਪਾਣੀ ਥੱਲੇ ਜਾਣਗੇ ਦਰਖਤ ਘਟਣਗੇ ਗਰਮੀ ਵਧੇਗੀ ਤੁਸੀਂ ਕੀ ਬੱਚਿਆਂ ਦਾ ਪਰਵਰਿਸ਼ ਕੀ ਕਰਨੀ ਹੈ? ਪੋਤੇ ਪੋਤੀਆਂ ਵਾਸਤੇ ਅਸੀਂ ਥਾਂ ਤੇ ਛੱਡਣੀ ਕੋਈ? ਇੱਥੇ ਜਗ੍ਹਾ ਹੀ ਨਹੀਂ ਰਹਿਣੀ ਰਹਿਣ ਵਾਸਤੇ। ਪੰਜਾਬ ਰਹਿਣ ਜੋਗਾ ਨਹੀਂ ਰਹਿਣਾ ਜਿੱਦਾਂ ਦਾ ਹਾਲਾਤ ਹੋਣ ਨੇ, ਜਿੱਦਾਂ ਦਾ ਹੁਣ ਟੈਂਪਰੇਚਰ ਚੱਲ ਰਿਹਾ, ਪੰਜਾਬ ਰਹਿਣ ਜੋਗਾ ਨਹੀਂ ਰਹਿਣਾ। ਹੁਣ ਆਪੇ ਸਾਰੇ ਪਤਾ ਕੀ ਕਹਿਣਗੇ, ਚਲੋ ਸਾਰੇ ਬਾਹਰ ਬੂਰ ਭੱਜ ਜਾਣਗੇ। ਸਾਰਿਆਂ ਤੋਂ ਬਾਹਰ ਨਹੀਂ ਭੱਜਿਆ ਜਾਣਾ, ਸਾਰਿਆਂ ਨੇ ਨਹੀਂ ਜਾਣਾ, ਰਹਿਣਾ ਫਿਰ ਵੀ ਪੈਣਾ। ਇੱਕ ਚੱਲ ਜੂ, ਬਾਕੀ ਥੋੜਾ ਤੁਰਨ ਲੱਗੇ ਨੇ, ਬਾਕੀਆਂ ਨੇ ਤਾਂ ਇੱਥੇ ਹੀ ਰਹਿਣਾ। ਬਾਹਰ ਵੀ ਕਿਸੇ ਚੀਜ਼ ਦਾ ਵੀਰੋ ਕਿਸੇ ਚੀਜ਼ ਦਾ ਐਂਡ ਹੁੰਦਾ ਹੈ। ਆਪਾਂ ਜਿਹੜੇ ਕੰਮ ਚ ਪੈ ਜਾਣਾ ਫਿਰ ਸਿਰੇ ਹੀ ਕਰਾ ਦਿੰਦੇ, ਜਿੰਨੇ ਬਾਰਡਰ ਖੁੱਲੇ ਨੇ ਕੀ ਪਤਾ ਕਦੋਂ ਬੰਦ ਹੋ ਜਾਣੇ। ਤਾਂ ਕਰਕੇ ਜ਼ਿੰਮੇਵਾਰੀ ਸਮਝਣੀ ਪੈਣੀ। ਮੈਂ ਲੰਘਿਆ ਆਉਂਦਾ ਸੀ ਤੇ ਮੇਰੇ ਦਿਮਾਗ ਚ ਆ ਰਿਹਾ ਸੀ, ਮੈਂ ਕਿਹਾ ਇੰਨਾ ਸੇਕ ਐਵੇਂ ਦੇਖ ਤੇ ਨਹੀਂ ਸੀ ਹੁੰਦਾ। ਹੁਣ ਤੇ ਮਈ ਚੱਲਦੀ ਹੈ, ਤੁਸੀਂ ਪੰਜ ਮਿੰਟ ਬਾਹਰ ਖੜ ਜੇ ਬੰਦਾ ਚੰਗਾ ਬੜਾ ਬੜਾ ਕਹੇ ਮੈਂ ਗੋਰਾ ਚਿੱਟਾ ਤੇ ਖੜ, ਪੰਜ ਮਿੰਟ ਐ ਹੋ ਜਾਏਗਾ ਕਾਲਾ ਤੇ ਸਾਰਾ ਦਿਨ ਜੇ ਕੰਮ ਕਰਨ ਲੱਗ ਕਰਨਾ ਪੈ ਗਿਆ ਤੈਨੂੰ ਪਛਾਣਨਾ ਨੀ ਕਿਸੇ ਨੇ। ਐ ਸੇਕ ਪੈਂਦਾ ਤੇ ਜੇ ਟੈਂਪਰੇਚਰ 2-3-4 ਡਿਗਰੀ ਹੋਰ ਵੱਧ ਗਿਆ ਇਹਨੇ ਤਾਂ ਸਾੜ ਦੇਣੀ ਹੈ ਚਮੜੀ। ਫਿਰ ਸਾਨੂੰ ਅਸੀਂ ਕੀ ਖੱਟਿਆ, ਅਸੀਂ ਸਾਰੇ ਫੇਲ ਹੋ ਜਾਵਾਂਗੇ। ਸਾਡੇ ਵੇਖੋ ਇਕੱਲੇ ਦੇ ਤੌਰ ਦੇ ਉੱਤੇ ਤੇ ਆਪਾਂ ਬੜੇ ਖੁਸ਼ ਹਾਂ, ਪਰ ਸਾਂਝੀ ਗਲਤੀ ਕੀ ਕਰ ਰਹੇ ਹਾਂ, ਦਰਖਤ ਪੱਟ ਰਹੇ ਹਾਂ। ਸਾਂਝੀ ਗਲਤੀ, ਇਹ ਸਾਂਝੀ ਕੁਆਲਿਟੀ ਸਾਡੇ ਚ ਹੋਏਗੀ ਨਾ ਵੀ ਹਰ ਬੰਦਾ 10-10 ਦਰਖਤ ਲਾਏਗਾ, ਉਹਨਾਂ ਨੂੰ ਪਾਣੀ ਦੇਵੇਗਾ, ਉਹਨਾਂ ਨੂੰ ਸਾਂਭੇਗਾ, ਤਾਂ ਕੁਝ ਬਚੇਗਾ। ਦੁਬਈ ਵਾਲਿਆਂ ਨੇ ਸਾਂਝਾ ਉਦਮ ਕੀਤਾ ਹੈ, ਬਚ ਗਿਆ। ਸਰਕਾਰ ਉਦਮ ਕਰਦੀ ਹੈ, ਲੋਕ ਸਰਕਾਰ ਦਾ ਸਹਿਯੋਗ ਦੇ ਰਹੇ ਹੈ। ਵੀਰੋ ਮੇਰੇ ਪਾਕਿਸਤਾਨ ਵਿੱਚ ਨਾ ਨੋਟ ਕਰਿਓ ਗੱਲ ਧਿਆਨ, ਪ੍ਰਧਾਨ ਮੰਤਰੀ ਨੇ ਪਾਕਿਸਤਾਨ ਦੇ ਨੇ ਇੱਕ ਯੋਜਨਾ ਬਣਾਈ, ਕਹਿੰਦੇ ਜਿਹੜਾ ਰੇਗਿਸਤਾਨ ਹੈ ਨਾ ਟਿੱਬੇ ਰੇਗਿਸਤਾਨ, ਕਹਿੰਦੇ ਉੱਥੇ ਦਰਖਤ ਲਾਉਣੇ ਨੇ। ਉਹਨੇ ਕਿਹਾ 50 ਲੱਖ ਦਰਖਤ ਲਾਉਣਾ, ਦਰਖਤ ਲਾ ਤੇ, ਧਿਆਨ ਨਾਲ ਨੋਟ ਕਰਿਓ, 50 ਲੱਖ ਦਰਖਤ ਲਾ ਤਾ। ਕਿੱਥੇ ਲਾਇਆ? ਰੇਗਿਸਤਾਨ, ਰੇਤਾ ਹੀ ਰੇਤਾ ਸੀ ਜਿੱਥੇ। ਤੇ ਕਾਜ਼ੀਆਂ ਨੇ ਕਹਿ ਦਿੱਤਾ, ਕਹਿੰਦੇ ਇਹ ਤੇ ਅੱਲਾ ਦਾ ਘਰ ਹੈ, ਅੱਲਾ ਪਤਾ ਕਿੱਥੇ ਰਹਿੰਦਾ ਹੈ, ਇਹ ਉਹਨੇ ਬਣਾਇਆ ਆਪਣੇ ਲਈ ਰੇਗਿਸਤਾਨ, ਤੇ ਅਸੀਂ ਕਹਿੰਦੇ ਉੱਥੇ ਦਰਖਤ ਲਾ ਤੇ, ਅੱਲਾ ਨਾਰਾਜ਼ ਹੋ ਜਾਏਗਾ। ਇੰਨੀ ਗੱਲ ਕਹਿ ਦਿੱਤੀ ਮਲਾਣਿਆਂ ਨੇ, ਸਾਡੇ ਵਰਗੇ ਪੁਜਾਰੀਆਂ ਨੇ, ਮਸੀਤਾਂ ਵਾਲਿਆਂ ਨੇ, ਜਨਤਾ ਭੋਲੀ, ਉਹ ਕਹਿੰਦੇ ਅੱਛਾ ਰੱਬ ਨਾਰਾਜ਼ ਹੋ ਜੂ, ਕਹਿੰਦੇ ਅੱਲਾ ਨਾਰਾਜ਼ ਹੋ ਜੂ, ਕਹਿੰਦੇ ਹਾਂ ਸਾਰੇ ਦਰਖਤ ਪੱਟ ਪੱਟ ਜਿੰਨੇ ਲਾਏ ਲਾਏ ਸਰਕਾਰ ਨੇ ਤੇ ਪਟਾਏ ਪੁਜਾਰੀਆਂ ਨੇ, ਸਾਡੇ ਵਰਗਿਆਂ ਨੇ ਸਾਰੇ ਦਰਖਤ ਪਟਾ ਤੇ, ਕਹਿੰਦੇ ਪੱਟੋ, ਕਹਿੰਦੇ ਅੱਲਾ ਨਾਰਾਜ਼ ਹੋ ਜੂ, ਕਹੂ ਮੇਰਾ ਘਰ ਛੇੜਤਾ, ਮੈਂ ਤੇ ਆਪਣੇ ਜਿੱਦਾਂ ਮੈਂ ਬਣਾਏ ਉਦਾਂ ਰਹਿਣ ਦਿਓ। ਪਰ ਵੀਰੋ ਅਸੀਂ ਕਹਿੰਦੇ ਹਾਂ ਨਾ ਬਾਹਰਲੇ ਦੇਸ਼ਾਂ ਵਿੱਚ ਇੱਕ ਦਰਖਤ ਤੁਸੀਂ ਪੱਟਣਾ ਹੈ, ਪਰਮਿਸ਼ਨ ਲੈਣ ਜਾਣੀ ਪੈਂਦੀ ਹੈ, ਮੇਰੇ ਘਰ 'ਚ ਦਰਖਤ ਪੱਟਣਾ, ਕਹਿਣਗੇ ਪੱਟ ਲੈ ਪਹਿਲਾਂ ਲਾ ਦੱਸ, ਨਵਾਂ ਦਰਖਤ ਕਿੱਥੇ ਲਾਏਗਾ, ਇਹਨੂੰ ਪੱਟ ਕੇ ਕਿੱਥੇ ਲਾਏਗਾ, ਪਰਮਿਸ਼ਨ ਲੈਣੀ ਪੈਂਦੀ ਹੈ। ਇੰਗਲੈਂਡ ਦੇ ਵਿੱਚ ਦਰਖਤ ਦੇ ਉੱਤੇ ਆਂਡੇ ਦੇਤੇ ਸੀ ਕਿਸੇ ਬੱਚੇ ਪੰਛੀ ਨੇ, ਕੱਟਣ ਦੀ ਪਰਮਿਸ਼ਨ ਮਿਲ ਗਈ, ਘਰ ਦੇ ਵਿੱਚ ਦਰਖਤ ਸੀ, ਦਰਖਤ ਕੱਟਣਾ ਸੀ ਕਿਉਂਕਿ ਘਰ ਬਣਾਉਣਾ ਸੀ, ਅੰਦਰ ਜਿੱਥੇ ਘਰ ਬਣਨਾ ਸੀ ਉੱਥੇ ਦਰਖਤ ਆ ਗਿਆ, ਕਹਿੰਦੇ ਇਹਦੇ ਬਦਲੇ ਦਰਖਤ ਲਾ ਦੇ, ਕਹਿੰਦੇ ਦਰਖਤ ਮੈਂ ਲਾ ਦੂ ਪਰ ਇਹਨੂੰ ਪੱਟਣਾ, ਕਹਿੰਦੇ ਦਰਖਤ ਲਾ, ਉਹਨੇ ਲਾ ਤਾ, ਕਹਿੰਦਾ ਇਹਨੂੰ ਪੱਟਾਂ, ਕਹਿੰਦੇ ਪੱਟ ਨਹੀਂ ਸਕਦਾ ਜਿੰਨਾ ਚਿਰ ਚਿੜੀ ਦੇ ਆਲਣੇ ਦਿੱਤੇ ਉੱਤੇ ਆਂਡੇ ਦਿੱਤੇ, ਇਹ ਆਂਡੇ ਕੱਢੂਗੀ ਇਹਦੇ ਬੱਚੇ ਜਾਣਗੇ ਫਿਰ ਤੂੰ ਦਰਖਤ ਕੱਟ ਸਕਦਾ। ਉਹਨਾਂ ਨੇ ਪਹਿਲਾਂ ਉਡੀਕ ਕਰਦੇ ਰਹੇ ਵੀ ਇਹ ਆਂਡੇ ਕੱਢੂ, ਬੱਚੇ ਕੱਢੂ, ਆਂਡਿਆਂ ਤੋਂ ਬੱਚੇ ਨਿਕਲਣਗੇ ਫੇਰ। ਕੱਲ ਮੈਨੂੰ ਕਿਸੇ ਵੀਰ ਨੇ ਵੀਡੀਓ ਭੇਜੀ, ਬਹੁਤ ਵੱਡੀ ਮਸ਼ੀਨ ਹੈ ਛੜਕਾਂ ਬਣਾਉਣ ਵਾਲੀ, ਵੱਡੀ ਮਸ਼ੀਨ ਯੂਰਪ ਤੋਂ ਆਈ, ਮਹਿੰਗੀ, ਕਰੋੜਾਂ ਦੀ ਮਸ਼ੀਨ ਹੈ, ਪਤਾ ਆਲੇ ਦੁਆਲੇ ਐ ਲੋਕ ਲਾ ਕੇ ਖਿਲਾਰੀ ਹੋਈ ਹੈ ਕਹਿੰਦੇ ਛੇੜ ਨਹੀਂ ਸਕਦੇ ਉੱਤੇ ਸਰਕਾਰ ਦੇ ਨਿਸ਼ਾਨ ਲਾ ਕੇ ਗਏ ਆ ਚਿੜੀਆਂ ਦਾ ਨਿਸ਼ਾਨ ਲੱਗਿਆ ਮੈਂ ਕਿਹਾ ਕੀ ਹੋ ਗਿਆ ਕਹਿੰਦੇ ਇੱਡੀ ਮਸ਼ੀਨ ਆ ਹੁਣ ਖੜੀ ਰਹਿਣੀ ਮੈਂ ਕਿਉਂ ਕਹਿੰਦੇ ਇਹਦੇ ਵਿੱਚ ਕਿਸੇ ਪੰਛੀ ਦੇ ਆਂਡੇ ਦਿੱਤੇ ਕਹਿੰਦੇ ਜਿੰਨਾ ਚਿਰ ਆਂਡੇ ਨਿਕਲਦੇ ਨਹੀਂ ਉਨਾ ਚਿਰ ਖੜੀ ਰਹੂ ਤੇਰੀ ਮਸ਼ੀਨ ਕਹਿੰਦੇ ਕਰੋੜਾਂ ਰੁਪਏ ਦੀ ਮਸ਼ੀਨ ਹੈ ਲੱਖਾਂ ਦਾ ਘਾਟਾ ਪੈ ਰਿਹਾ ਹਰ ਮਹੀਨੇ ਕਹਿੰਦੇ ਜਿੰਨਾ ਚਿਰ ਆਂਡੇ ਨਹੀਂ ਕੱਢਦੀ ਉਨਾ ਚਿਰ ਤੇਰੀ ਮਸ਼ੀਨ ਨਹੀਂ ਹਿੱਲ ਸਕਦੀ ਵੇਖ ਲਓ ਇੱਥੇ ਬੰਦਿਆਂ ਨੂੰ ਜਿਉਣ ਦਾ ਹੱਕ ਨਹੀਂ ਅਗਲੇ ਪੰਛੀਆਂ ਨੂੰ ਵੀ ਹੱਕ ਦੇ ਰਹੇ ਇਹ ਸੱਚ ਹੈ ਇਹ ਕੋਲੋਂ ਬਣਾਈ ਗੱਲ ਨਹੀਂ ਹੈ ਸੱਚ ਅਮਰੀਕਾ ਦੇ ਵਿੱਚ 10 ਚੂਹੇ ਨਿਕਲ ਆਏ ਸੀ ਸਾਡੇ ਪੰਜਾਬੀ ਨੇ ਬਿਕਰਸਫੀਲਡ ਚ ਰਹਿੰਦੇ ਸੀ ਬਿਕਰਸਫੀਲਡ ਸ਼ਹਿਰ ਚ ਉੱਥੇ 10 ਚੂਹੇ ਨਿਕਲ ਆਏ ਉਹਨਾਂ ਨੇ ਪੈਟਰੋਲ ਪੰਪ ਲਾਉਣਾ ਸੀ ਉਹ ਚੂਹੇ ਖਾਸ ਨੇ ਸਾਰੇ ਕਿਤੇ ਹੈ ਨਹੀਂ ਉਹ ਕਹਿੰਦੇ ਉਹ ਨਿਸ਼ਾਨੀ ਲਾ ਕੇ ਕਹਿੰਦੇ ਚੂਹਿਆਂ ਦੀ ਜ਼ਮੀਨ ਹੈ ਤੂੰ ਕਰ ਨਹੀਂ ਸਕਦਾ 10 ਜ਼ਮੀਨ ਹੀ ਪਈ ਰਹੀ ਕਹਿੰਦੇ ਤੂੰ ਕਰ ਨਹੀਂ ਸਕਦਾ ਚੈੱਕ ਕਰਨ ਆਇਆ ਕਰਾਂਗੇ ਇਹ ਮਰਜ਼ੀ ਨਾਲ ਛੱਡ ਗਏ ਨਹੀਂ ਤੇ ਤੂੰ ਇੱਥੇ ਕੁਝ ਬਣਾ ਨਹੀਂ ਸਕਦਾ ਉਹ ਆਇਆ ਕਹਿੰਦਾ ਚੈੱਕ ਕਰਨ ਚੂਹੇ ਫੇਰ ਉੱਥੇ 5-7 ਚੂਹੇ ਉਹਦੇ ਕਰਕੇ 10 acres ਜਗ੍ਹਾ ਸ਼ਹਿਰ ਦੇ ਨੇੜੇ ਰੋਕ ਲਈ ਕਹਿੰਦੇ ਤੂੰ ਛੇੜ ਨਹੀਂ ਸਕਦਾ ਸਾਡੇ ਵਾਲਾ ਉਹਨਾਂ ਦੇ ਰਿਸ਼ਤੇਦਾਰ ਸੀ ਉਹ ਪੰਜਾਬੀ ਸੀ ਮੈਨੂੰ ਦੱਸਣ ਜਦੋਂ ਉਹ ਫਿਰ ਐਂ ਬੋਲਿਆ ਆਪਣੇ ਵਾਲੀ ਕਹਿੰਦਾ ਮੈਂ ਤੇ ਇਹਨੂੰ ਕਿਹਾ ਭਤੀਜ ਨੂੰ ਵੀ ਕਿਤੇ ਮੈਨੂੰ ਭੇਜ ਦੇ ਉੱਥੇ ਸ਼ਾਮ ਜੇ ਨੂੰ ਮੈਂ ਜਾਊਂਗਾ ਕਹਿੰਦਾ ਕਿਹੜੀ ਗੱਲ ਕਰਦਾ 2 ਘੰਟਿਆਂ ਚ ਸਾਰੀ ਚੱਕਦਿਆਂ ਕਹਿੰਦੇ ਕੱਲ ਨੂੰ ਇੱਕ ਨੀ ਲੱਭਣਾ ਚੂਹਾ ਉੱਥੇ ਸਾਡੇ ਵਾਲੇ ਐ ਸੋਚਦੇ ਐ ਉਹ ਕਹਿੰਦੇ ਪ੍ਰਜਾਤੀ ਖਤਮ ਹੋਜੂ ਪ੍ਰਜਾਤੀ ਲੁਪਤ ਹੋ ਜੂ ਇਹ ਦਿਸਣੇ ਨਹੀਂ ਫਿਰ ਇਹ ਚੂਹੇ ਸਾਨੂੰ ਖਾਸ ਤੇ ਵੀਰੋ ਮੇਰੇ ਉਹ ਜਿਹੜੀ 10 acres ਜ਼ਮੀਨ ਹੈ ਨਾ ਉਸ ਬੰਦੇ ਨੇ ਪਹਾੜੀ ਦੇ ਵਿੱਚ ਮੁੜ ਕੇ ਲੱਭ ਕੇ ਦਿੱਤੀ ਉਹ ਚੂਹਿਆਂ ਨੂੰ ਉੱਥੋਂ ਇਕੱਠੇ ਕੀਤਾ ਗਿਆ 10 acres ਦੇ ਬਦਲੇ 10 acres ਜ਼ਮੀਨ ਉਹਨੇ ਲੈ ਕੇ ਦਿੱਤੀ ਉਹਦੇ ਵਿੱਚ ਜਾ ਕੇ ਉਹਨਾਂ ਚੂਹਿਆਂ ਨੂੰ ਛੱਡਿਆ ਫਿਰ ਉਹਨਾਂ ਨੇ ਉਹ ਜ਼ਮੀਨ ਤੇ ਪੈਟਰੋਲ ਪੰਪ ਬਣਾਇਆ ਇੰਨੀ ਕਦਰ ਹੈ ਇੱਥੇ ਕਹਿੰਦੇ ਨੇ ਬੰਦੇ ਨੂੰ ਜਿਉਣ ਦਾ ਹੱਕ ਨਹੀਂ ਉਹ ਕਹਿੰਦੇ ਨੇ ਚਿੜੀਆਂ ਨੂੰ ਵੀ ਹੱਕ ਹੈ ਚੂਹਿਆਂ ਨੂੰ ਵੀ ਹੱਕ ਹੈ ਪੰਛੀਆਂ ਨੂੰ ਵੀ ਹੱਕ ਹੈ ਤੇ ਸਾਡਾ ਹਾਲ ਕੀ ਹੈ ਭਲਾ ਤੇ ਯਾਦ ਰੱਖਣਾ ਬਹੁਤ ਪਛਤਾਵਾਂਗੇ ਬਹੁਤ ਪਛਤਾਵਾਂਗੇ ਅਸੀਂ ਜੋ ਅਸੀਂ ਕਰ ਰਹੇ ਹਾਂ ਜਿੱਦਾਂ ਦਾ ਸਾਡਾ ਮਾਹੌਲ ਹੈ ਅਸੀਂ ਬਹੁਤ ਪਛਤਾਵਾਂਗੇ ਆਉਣ ਵਾਲੀਆਂ ਨਸਲਾਂ ਸਾਨੂੰ ਲਾਂਤਾ ਪਾਇਆ ਕਰਨਗੀਆਂ ਪੰਜਾਬ ਕਹਿੰਦੇ ਸੀ ਸੋਨੇ ਦੀ ਚਿੜੀ ਹੈ ਕੀ ਹੋ ਗਿਆ ਤੇ ਕਿੱਦਾਂ ਦਾ ਇੱਥੇ ਤੇ ਧਰਤੀ ਕਿੱਦਾਂ ਦੀ ਹੋ ਗਈ ਤੇ ਜੇ ਆਪਾਂ ਨਾ ਸਮਝੇ ਆਉਣ ਵਾਲੇ 10 ਸਾਲਾਂ ਦੇ ਵਿੱਚ ਇਹ ਹੋ ਜਾਣਾ ਸਾਨੂੰ ਗੌਰ ਕਰਨੀ ਪੈਣੀ ਹਰ ਬੰਦੇ ਨੂੰ ਸਮਝਣਾ ਪੈਣਾ ਵੀ ਯਾਰ ਦਰਖਤ ਲਾਈਏ ਪਾਣੀ ਦਈਏ ਪਾਣੀ ਉਹਨਾਂ ਵਰਤੀਏ ਜਿੰਨੀ ਲੋੜ ਹੈ ਪਾਣੀ ਉਹਨਾਂ ਧਰਤੀ ਚੋਂ ਕੱਢੀਏ ਜਿੰਨੀ ਕੁ ਲੋੜ ਹੈ ਕੁਛ ਕਰੀਏ ਔਖੇ ਹੋਈਏ ਸੌਖੇ ਹੋਈਏ ਅਸੀਂ ਧਰਤੀ ਨੂੰ ਬੰਜਰ ਹੋਣ ਤੋਂ ਬਚਾਈਏ ਪਿਛਲੇ ਜਿਹੜੇ 50-60 ਸਾਲ ਲੰਘੇ ਨੇ ਇਹਨਾਂ ਦੇ ਵਿੱਚ ਪਾਣੀ ਬਹੁਤ ਧਰਤੀ ਚੋਂ ਕੱਢਿਆ ਗਿਆ ਲਿਮਿਟ ਹੁੰਦੀ ਹੈ ਧਰਤੀ ਦੇ ਵਿੱਚ ਪਾਣੀ ਦੀ ਵੀ ਇੱਕ ਲਿਮਿਟ ਇੰਨਾ ਪਾਣੀ ਕੱਢਿਆ ਸਾਰੇ ਪੰਜਾਬ ਸਾਰੇ ਭਾਰਤ ਨੂੰ ਨਹੀਂ ਬਾਹਰਲੇ ਦੇਸ਼ਾਂ ਤੱਕ ਵੀ ਚੌਲ ਪੰਜਾਬ ਨੇ ਖਵਾਏ ਹੈ ਚੌਲ ਪੰਜਾਬ ਨੇ ਖਵਾਏ ਹੈ ਤੇ ਚੌਲਾਂ ਲਈ ਪਾਣੀ ਜ਼ਿਆਦਾ ਪੀਤਾ ਲੋਕਾਂ ਨੂੰ ਰਜਾਉਂਦੇ ਰਜਾਉਂਦੇ ਆਪਾਂ ਆਪਣੀਆਂ ਆਉਣ ਵਾਲੀਆਂ ਨਸਲਾਂ ਭੁੱਖੀਆਂ ਰਹਿਣਗੀਆਂ ਚੌਲਾਂ ਕਰਕੇ ਆਉਣ ਵਾਲੀਆਂ ਪੀੜ੍ਹੀਆਂ ਆਉਣ ਵਾਲਾ ਸਮਾਂ ਫਿਰ ਇਹਦਾ ਸੋ ਕਿਤੇ ਨਾ ਕਿਤੇ ਆਪਣਾ ਦਿਮਾਗ ਵਰਤਣਾ ਪੈਣਾ ਕਿਤੇ ਨਾ ਕਿਤੇ ਇਹਨਾਂ ਗੱਲਾਂ ਨੂੰ ਸੋਚਣਾ ਪੈਣਾ ਮੇਰਿਓ ਵੀਰੋ ਸਮਝ ਆਈ ਦਿਮਾਗ ਚੱਲਿਆ ਅਕਲ ਆਈ ਗਿਆਨਵਾਨ ਹੋਏ ਜਦੋਂ ਤੋਂ ਅਕਲ ਵਾਲੇ ਹੋਏ ਸਮਝਦਾਰ ਹੋਏ ਅਸੀਂ ਗੁਰੂ ਦੇ ਲੜ ਲੱਗੇ ਗੁਰੂ ਦੇ ਲੜ ਲੱਗਣ ਦਾ ਮਤਲਬ ਹੈ ਗਿਆਨਵਾਨ ਹੋਏ ਗੁਰੂ ਦੇ ਲੜ ਲੱਗਣਾ ਮਤਲਬ ਇਹ ਥੋੜਾ ਵੀ ਮੈਂ ਕਿਰਪਾਨ ਪਾਲੀ ਮੈਂ ਗੁਰੂ ਦੇ ਲੜ ਲੱਗਿਆ ਗੁਰੂ ਤੇ ਗਿਆਨ ਹੈ ਮੈਂ ਗਿਆਨਵਾਨ ਹੋਇਆ ਇਹ ਹੈ ਗੁਰੂ ਦੇ ਲੜ ਲੱਗਣਾ ਮੈਂ ਸਮਝਦਾਰ ਹੋ ਗਿਆ, ਮੈਂ ਗੁਰੂ ਦੇ ਨਾਲ ਜੁੜਿਆ ਹੋਇਆ, ਮੈਂ ਗਿਆਨਵਾਨ ਹੋ ਗਿਆ, ਮੈਨੂੰ ਅਕਲ ਆ ਗਈ, ਮੈਂ ਗਲਤੀਆਂ ਛੱਡਤੀਆਂ, ਮੈਂ ਜਿੰਨੇ ਪੁੱਠੇ ਕੰਮ ਕਰਦਾ ਸੀ ਛੱਡਤੇ, ਮੈਂ ਜਿੰਨੇ ਗਲਤ ਕੰਮ ਕਰਦਾ ਸੀ ਛੱਡਤੇ। ਸਤਿਗੁਰੂ ਦੀ ਸੰਗਤ ਦਾ ਮਤਲਬ ਇਹ ਹੈ, ਇਹ ਥੋੜਾ ਵੀ ਬਾਹਰੋਂ ਅਸੀਂ ਧਰਮੀ ਬਣ ਗਏ, ਬਾਹਰੋਂ ਅਸੀਂ ਆਪਣੇ ਆਪ ਨੂੰ ਬਦਲ ਲਿਆ, ਅਸੀਂ ਧਰਮੀ ਹੋ ਗਏ, ਅਸੀਂ ਗੁਰੂ ਵਾਲੇ ਹੋ ਗਏ। ਆਮ ਹੀ ਪੁੱਛਿਆ ਜਾਂਦਾ ਤੂੰ ਗੁਰੂ ਵਾਲਾ? ਹਾਂਜੀ ਮੈਂ ਗੁਰੂ ਵਾਲਾ, ਕਿਉਂਕਿ ਮੈਂ ਅੰਮ੍ਰਿਤ ਛਕਿਆ, ਮੈਂ ਗੁਰੂ ਵਾਲਾ, ਮੈਂ ਅੰਮ੍ਰਿਤ ਛਕਿਆ। ਜਿਸ ਬੰਦੇ ਨੇ ਗਿਆਨ ਅੰਮ੍ਰਿਤ ਛਕਿਆ ਉਹ ਗੁਰੂ ਵਾਲਾ, ਜਿਹਨਾਂ ਗੁਰਬਾਣੀ ਮਨ ਭਾਈਆ, ਜਿਹੜੇ ਬੰਦੇ ਨੂੰ ਗੁਰਬਾਣੀ ਪਸੰਦ ਆ ਗਈ ਅੰਮ੍ਰਿਤ ਛੱਕ ਛੱਕੇ, ਉਹਨੇ ਅੰਮ੍ਰਿਤ ਛਕਿਆ। ਜਿਹਨੂੰ ਗਿਆਨਵਾਨ ਹੋਇਆ, ਜਿਹੜਾ ਅਕਲ ਵਾਲਾ ਹੋਇਆ, ਜਿਹੜਾ ਜਿਸ ਬੰਦੇ ਨੂੰ ਅਕਲ ਨਹੀਂ ਆਈ, ਗਿਆਨ ਨਹੀਂ ਆਇਆ, ਸਮਝ ਨਹੀਂ ਆਈ, ਕਿਰਪਾਨਾ ਭਾਵੇਂ ਚਾਰ ਪਾ ਲਵੇ, ਜੇ ਗਿਆਨ ਹੀ ਨਹੀਂ ਆਇਆ, ਜੇ ਜ਼ਿੰਦਗੀ ਜਿਉਣ ਦਾ ਚੱਜ ਹੀ ਨਹੀਂ ਆਇਆ, ਜੇ ਜ਼ਿੰਦਗੀ ਵਿੱਚ ਬਦਲਾਵ ਨਾ ਆਵੇ, ਕ੍ਰਾਂਤੀ ਨਾ ਆਵੇ, ਚੇਂਜ ਨਾ ਆਵੇ, ਇਨਕਲਾਬ ਨਾ ਆਵੇ, ਫਿਰ ਕੋਈ ਅਰਥ ਨਹੀਂ। ਤੇ ਸਾਡੀ ਜ਼ਿੰਦਗੀ ਸੋਹਣੀ ਬਣੀ ਹੈ, ਤੇ ਸੋਹਣੀ ਬਣੀ ਹੈ, ਅਸੀਂ ਪਰਸਨਲ ਕਹੀ ਜਾਈਏ। ਵੇਖੋ ਵੀਰੋ, ਮੈਂ ਕਹੀ ਜਾਵਾਂ ਮੇਰੀ ਪਰਸਨਲ ਜ਼ਿੰਦਗੀ ਬਹੁਤ ਵਧੀਆ, ਪਰਸਨਲ ਦੇ ਨਾਲ ਜਿਸ ਸਮਾਜ 'ਚ ਰਹਿੰਦੇ ਆ ਉਹ ਵੀ ਵਧੀਆ ਹੋਣਾ ਚਾਹੀਦਾ, ਉਹਦੇ ਨਾਲ ਅਸੀਂ ਜੁੜੇ ਹੋਏ, ਕਿਉਂਕਿ ਜੇ ਗਰਮੀ ਵਧੇਗੀ ਤਾਂ ਉਹਦੇ ਨਾਲ ਵੀ ਤੁਸੀਂ
ਬੜੇ ਦਰਖਤ ਲਾਏ ਆ ਬਈ, ਇੰਨੇ ਵਾਸਤੇ ਇੱਕ ਬਦਲੀ ਨਹੀਂ ਆਉਣ ਲੱਗੀ। ਸਾਂਝੀ ਗਲਤੀ ਇਹ ਹੈ ਵੀ ਬਾਕੀਆਂ ਨੇ ਨਹੀਂ ਲਾਏ, ਮੈਂ ਵੀ ਉਸ ਸਮਾਜ ਵਿੱਚ ਹੀ ਰਹਿੰਦਾ, ਤੇ ਜੇ ਸਮਾਜ ਦੁੱਖ ਭੋਗੇਗਾ ਤੇ ਮੈਨੂੰ ਵੀ ਭੋਗਣਾ ਪੈਣਾ ਹੈ। ਇੰਨੇ ਕੁ ਵਾਸਤੇ ਬਦਲੀ ਬਣ ਕੇ ਨਹੀਂ ਆਉਣ ਲੱਗੀ ਵੀ ਇੰਨੇ ਕੁ ਚ ਮੀਂਹ ਪਾ ਜੇ ਵੀ ਤੂੰ ਦਰਖਤ ਲਾਏ ਨੇ ਤੇਰੇ ਲਾ ਜਾਂਦੇ ਆ, ਬਾਕੀਆਂ ਨੇ ਨਹੀਂ ਨਾ ਲਾਏ, ਫਿਰ ਸਾਂਝੀ ਗਲਤੀ ਮੈਨੂੰ ਵੀ ਭੁਗਤਣੀ ਪੈਣੀ। ਮੇਰੀ ਗਲਤੀ ਤੇ ਹੈ ਨਹੀਂ ਪਰ ਬਾਕੀਆਂ ਨੇ ਕੀਤੀ ਹੈ, ਜਿਸ ਸਮਾਜ ਵਿੱਚ ਰਹਿੰਦਾ ਹੈ ਉਹ ਸਮਾਜ ਨੇ ਗਲਤੀ ਕੀਤੀ ਹੈ, ਫਲ ਤੈਨੂੰ ਵੀ ਭੁਗਤਣਾ ਪੈਣਾ ਹੈ। ਐ ਸਮਝ ਲਓ ਵੀਰੋ ਮੇਰਿਓ, ਪਿਓ ਸਾਡੇ ਨੇ ਕਿਸੇ ਨਾਲ ਪੰਗਾ ਲੈ ਲਿਆ, ਅਗਲਿਆਂ ਨੇ ਬੰਬ ਮਾਰਿਆ ਘਰ ਤੇ, ਆਪਾਂ ਕਹੀਏ ਮੇਰਾ ਤੇ ਕਸੂਰ ਕੋਈ ਨਹੀਂ ਸੀ, ਪਰ ਜਿਹੜੇ ਕੋਈ ਘਰ ਰਹਿੰਦੇ ਤੇ ਇੱਕ ਘਰ ਚੋ ਇਸ ਪਰਿਵਾਰ ਦੀ ਗਲਤੀ ਮੰਨੀ ਜਾਣੀ ਹੈ, ਭਾਵੇਂ ਝਿੜਕ ਗਾਲਾਂ ਕਿਸੇ ਇੱਕ ਪਿਓ ਨੇ ਕੱਢੀਆਂ ਹੋਣਗੀਆਂ, ਪਰ ਬੰਬ ਉਹਨੇ ਸਾਰੇ ਘਰ ਤੇ ਮਾਰਨਾ ਹੈ, ਫਲ ਸਾਰੇ ਘਰ ਨੂੰ ਭੁਗਤਣਾ ਪੈਣਾ, ਸਾਰੇ ਪਰਿਵਾਰ ਨੂੰ ਭੁਗਤਣਾ ਪੈਣਾ। ਇਹ ਪਰਿਵਾਰਕ ਸਾਂਝੀ ਗਲਤੀ ਹੋ ਜਾਂਦੀ ਹੈ, ਕੁਝ ਪਰਿਵਾਰਕ ਗਲਤੀਆਂ ਹੁੰਦੀਆਂ ਨੇ ਜਿਹਦਾ ਇੱਕ ਕਰਕੇ ਸਾਰਿਆਂ ਨੂੰ ਫਲ ਭੁਗਤਣਾ ਪੈਂਦਾ ਹੈ, ਤੇ ਕਈ ਸਮਾਜਿਕ ਗਲਤੀਆਂ ਸਾਂਝੀਆਂ ਹੁੰਦੀਆਂ ਨੇ ਬਾਕੀ ਦੇ ਸਮਾਜ ਕਰਕੇ ਸਾਰਿਆਂ ਨੂੰ ਫਲ ਭੁਗਤਣਾ ਪੈਂਦਾ, ਫਿਰ ਤੇ ਫਲ ਭੋਗਣਾ ਹੀ ਪੈਂਦਾ, ਫਿਰ ਭਲੇ ਦਿਨ ਚ ਨਹੀਂ ਆ ਸਕਦੇ ਵੀਰੋ, ਫਿਰ ਭਲੇ ਦਿਨ ਨਹੀਂ ਆਉਣੇ, ਭਲੇ ਦਿਨ ਉਦੋਂ ਆਉਣਗੇ ਜਿੱਦਣ ਮੈਂ ਵੀ ਸੁਧਰਾਂ, ਬਾਕੀ ਦਾ ਸਮਾਜ ਵੀ ਸੁਧਰਦਾ, ਫਿਰ ਉਹ ਸਾਂਝੀ ਗਲਤੀ ਤੋਂ ਬਚ ਸਕਦੇ ਆ ਸਾਰੇ ਜਣੇ। ਉਹਦੇ ਵਾਸਤੇ ਜਦੋਂ ਅਸੀਂ ਕੰਮ ਕਰਾਂਗੇ, ਸਾਰੇ ਜਣੇ ਲੱਗਾਂਗੇ, ਤਾਂ ਗੱਲ ਬਣੇਗੀ। ਪਾਤਸ਼ਾਹ ਕਹਿੰਦੇ ਨੇ ਜਪ ਤੇ ਦਰਸ਼ਨ ਲੋ ਪੂਰੀਆਂ ਪੰਗਤੀਆਂ, ਸੁਣੋ
ਜਪ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨ ਸਿਓਏ ਆਏ, ਮਹਾਨੰਦ ਸਦਾ ਕਰ ਕੀਰਤਨ ਪੁਰਖ ਵਿਦਾਤਾ ਪਾਏ,
ਮਹਾ ਆਨੰਦ ਸਦਾ ਕਰ ਕੀਰਤਨ ਪੁਰਖ ਵਿਦਾਤਾ ਪਾਏ। ਕਹਿੰਦੇ ਆਹ ਅਸਲ ਪ੍ਰਾਪਤੀ ਹੋ ਗਈ, ਪਰਮਾਤਮਾ ਮਿਲ ਗਿਆ, ਮਤਲਬ ਆਪਣੇ ਆਪ ਦੀ ਸੋਝੀ ਹੋ ਗਈ, ਪਰਮਾਤਮਾ ਮੇਰੇ ਵਿੱਚ ਹੀ ਹੈ, ਹੁਣ ਤੇ ਬੜੇ ਆਨੰਦ ਚ ਆ, ਮਹਾ ਆਨੰਦ ਸਦਾ ਕਰ ਕੀਰਤਨ, ਅਸੀਂ ਬੜੇ ਖੁਸ਼ ਰਹਿੰਦੇ ਹਾਂ, ਬੜੇ ਆਨੰਦ ਚ ਰਹਿੰਦੇ ਹਾਂ। ਮੈਂ ਸ਼ੁਰੂ ਵਿੱਚ ਬੇਨਤੀ ਕੀਤੀ ਹੈ
ਫਿਰ ਤਾਂ ਭਲੇ ਹੀ ਭਲੇ ਦੇ ਆਏ, ਜਦੋਂ ਦੇ ਤੇਰੇ ਲੜ ਲੱਗ ਗਏ, ਫਿਰ ਤਾਂ ਭਲੇ ਹੀ ਭਲੇ ਦੇ ਆਏ,
ਜਦੋਂ ਦੇ ਤੇਰੇ ਲੜ ਲੱਗ ਗਏ ਭਲੇ ਹੀ ਭਲੇ ਆਏ ਜਦੋਂ ਦੇ ਤੇਰੇ ਲੜ ਲੱਗ ਗਏ ਫਿਰ ਤਾਂ ਭਲੇ ਜਦੋਂ ਦੇ ਤੇਰੇ ਲੜ ਲੱਗ ਗਏ ਫਿਰ ਤਾਂ ਭਲੇ ਹੀ ਭਲੇ ਜਦੋਂ ਦੇ ਤੇਰੇ ਲੜ ਲੱਗ ਗਏ ਫਿਰ ਤਾਂ ਭਲੇ ਹੀ ਭਲੇ ਦਿਨ ਆਏ ਜਦੋਂ ਦੇ ਤੇਰੇ ਲੜ ਲੱਗ ਗਏ ਭਲੇ ਹੀ ਭਲੇ ਦਿਨ ਆਏ ਜਦੋਂ ਦੇ ਤੇਰੇ ਲੜ ਲੱਗ ਗਏ ਜਦੋਂ ਦੇ ਤੇਰੇ ਲੜ ਫਿਰ ਤਾਂ ਜਦੋਂ ਦੇ ਤੇਰੇ ਲੜ ਲੱਗ ਗਏ ਦਾਤ ਜੀ ਜਦੋਂ ਦੇ ਤੇਰੇ ਲੜ ਲੱਗ ਗਏ ਦਾਤ ਜੀ ਜਦੋਂ ਦੇ ਤੇਰੇ ਲੜ ਲੱਗ ਗਏ ਸਾਜੀ ਜਦੋਂ ਦੇ ਤੇਰੇ ਲੜ ਲੱਗ ਗਏ ਦਾਦਾ ਜੀ ਜਦੋਂ ਦੇ ਤੇਰੇ ਲੜ ਲੱਗ ਗਏ ਦਾਦਾ ਜੀ ਸਤਿਗੁਰ ਜੀ ਜਦੋਂ ਫਿਰ ਤਾਂ ਭਲੇ ਹੀ ਭਲੇ ਦਿਨ ਆਏ ਭਲੇ ਦਿਨ ਜਦੋਂ ਦੇ ਤੇਰੇ ਲੜ ਲੱਗ ਗਏ ਫਿਰ ਤਾਂ ਭਲੇ ਹੀ ਭਲੇ ਜਦੋਂ ਦੇ ਤੇਰੇ ਲੜ ਲੱਗ ਗਏ ਭਲੇ ਹੀ ਭਲੇ ਜਦੋਂ ਦੇ ਤੇਰੇ ਲੜ ਲੱਗ ਗਏ ਫਿਰ ਤਾਂ ਭਲੇ ਹੀ ਭਲੇ ਦਿਨ ਹਾਂ ਜਦੋਂ ਦੇ ਤੇਰੇ ਲੜ
ਬੜੋ ਖੈਡੋ
ਭਲੇ ਹੀ ਭਲੇ ਦਿਨ
ਵਾਹ ਭੈਣ
ਭਲੇ ਦਿਨ
ਵਾਰੀ ਸਿਰ
ਹਰ ਹਰ ਵੇਲੇ ਆਨੰਦ ਬਣ ਸਾਨੂੰ ਸਮਝ ਆ ਗਿਆ ਵੀਰੋ ਮੇਰਿਓ ਕੱਲੇ ਦੇ ਤੌਰ ਤੇ ਮੈਂ ਕਹਿ ਸਕਦਾ ਬੜੇ ਬੜੇ ਦਿਨ ਆਨੰਦਦਾਇਕ ਦਿਨ ਆ ਪਰਿਵਾਰ ਸਮਝ ਕੇ ਵਧੀਆ ਹੋ ਜਾਏ ਫਿਰ ਪਰਿਵਾਰ ਤੌਰ ਤੇ ਕਹਿ ਸਕਦੇ ਹਾਂ ਵੀ ਬੜੇ ਵਧੀਆ ਦਿਨ ਆ ਗਏ ਤੇ ਸਾਰਾ ਸਮਾਜ ਸੁਧਰ ਕੇ ਫਿਰ ਸਮਾਜ ਇਕੱਠਾ ਕਹਿ ਸਕਦਾ ਵੀ ਭਲੇ ਦਿਨ ਆ ਗਏ ਦੁਬਈ ਵਾਲੇ ਕਹਿ ਸਕਦੇ ਨੇ ਵੀ 30 ਟੈਂਪਰੇਚਰ ਲੈ ਆਏ ਅਸੀਂ ਭਲੇ ਦਿਨ ਆ ਗਏ ਉਹ ਸਾਂਝਾ ਕਹਿ ਸਕਦੇ ਨੇ ਆਪਾਂ ਇਕੱਲੇ ਤੇ ਕਹਿ ਸਕਦੇ ਹਾਂ ਮੈਂ ਬਹੁਤ ਆਨੰਦ ਚ ਮੈਂ ਤਾਂ ਚੱਲਿਆ ਬਾਹਰ
ਮੇਰਾ ਮੁੰਡਾ ਕੈਨੇਡਾ ਗਿਆ, ਮੈਂ ਕੈਨੇਡਾ ਚਲੇ ਜਾਣਾ, ਆਪਾਂ ਖੁਸ਼ ਹਾਂ। ਪਰ ਸਮਾਜ ਦੇ ਤੌਰ ਤੇ ਕੀ ਕਹਿ ਰਹੇ ਹਾਂ? ਬੁਰਾ ਹਾਲ। ਇੱਕ ਜਦੋਂ ਸਾਰੇ ਸੁਧਰਾਂਗੇ, ਸਮਝਾਂਗੇ, ਸਾਰੇ ਕੰਮ ਕਰਾਂਗੇ, ਸਾਰੇ ਆਪਾਂ ਕਹਾਂਗੇ ਵੀ ਦਰਖਤ ਲਾਓ ਬਈ, ਪਾਣੀ ਦਾ ਪਾਣੀ ਨਾ ਖਰਾਬ ਕਰੋ, ਬਚਾਓ ਜਿੰਨਾ ਬਚਾਇਆ ਜਾਂਦਾ, ਫਿਰ ਆਪਾਂ ਸਾਂਝੇ ਰੂਪ ਚ ਕਹਾਂਗੇ ਭਲੇ ਦੇ ਨਾਤਾ। ਪਰ ਜੇ ਸਾਰੇ ਔਖੇ ਰਹੇ, ਮੇਰੇ ਇਕੱਲੇ ਦੇ ਵੀ ਭਲੇ ਦੇ ਨਹੀਂ ਆ ਸਕਦੇ। ਇਕੱਲੇ ਦੀ ਭਲਾਈ ਵੀ ਕਿਸ ਕੰਮ ਹੈ? ਜੇ ਸਾਰਾ ਮੰਨ ਕੇ ਚੱਲੋ ਵੀ ਸਾਰੇ ਦੁਖੀ ਹੋ ਜਾਣ, ਬੁਰਾ ਹਾਲ ਹੋ ਜਾਏ, ਫਿਰ ਅਸੀਂ ਕਿੱਥੇ ਜੀ ਲਾਂਗੇ? ਸਾਨੂੰ ਪਸੰਦ ਕਿਵੇਂ ਰਹਿ, ਅਸੀਂ ਕਿਵੇਂ ਖੁਸ਼ ਹੋ ਸਕਦੇ? ਸਾਰੇ ਖੁਸ਼ ਹੋਣਗੇ, ਸਾਰਾ ਸਿਸਟਮ ਠੀਕ ਹੋਏਗਾ, ਤਾਂ ਗੱਲ ਬਣੇਗੀ, ਨਹੀਂ ਤੇ ਸਾਂਝੀ ਗਲਤੀ ਦੀ ਭੇਟ ਚੜਾਂਗੇ ਸਾਰੇ। ਜਿਹੜੀ ਸਮੁੱਚੀ ਗਲਤੀ ਕਰ ਰਹੇ ਹਾਂ ਅਸੀਂ, ਉਹਦੀ ਭੇਟ ਚੜਾਂਗੇ। ਸਾਡਾ ਕਸੂਰ ਹੈ ਭਾਵੇਂ ਨਹੀਂ ਹੈ, ਪਰ ਜਿਸ ਸਮਾਜ 'ਚ ਰਹਿੰਦੇ ਹਾਂ ਉਹ ਸਮਾਜ ਦਾ ਕਸੂਰ ਹੈ। ਮੇਰਾ ਕਸੂਰ ਹੈ ਭਾਵੇਂ ਨਹੀਂ, ਪਰ ਸਮਾਜ 'ਚ ਰਹਿੰਦੇ ਉਹਦਾ ਫਲ ਤੇ ਭੋਗਣਾ ਹੀ ਪੈਣਾ। ਜਦੋਂ ਧੂਆਂ ਚੜ੍ਹਦਾ ਹੈ, ਦੱਸੋ ਖੰਘ ਲੱਗਦੀ ਹੈ, ਬੰਦਾ ਬਿਮਾਰ ਹੁੰਦਾ ਕਿ ਨਹੀਂ ਹੁੰਦਾ? ਹੁਣ ਤੂੰ ਕਹਵੇਂ ਮੈਂ ਤੇ ਅੱਗ ਲਾਈ, ਫਲ ਤੇ ਭੁਗਤਣਾ ਹੀ ਪੈਂਦਾ, ਕਿਉਂਕਿ ਸਮਾਜ ਜਿਹੜੇ 'ਚ ਰਹਿੰਦੇ ਆ ਉਹਦਾ ਤੇ ਸਾਨੂੰ ਭੁਗਤਣਾ ਹੀ ਪੈਂਦਾ, ਭਾਵੇਂ ਅਸੀਂ ਵਿੱਚ ਹਿੱਸਾ ਨਹੀਂ ਸਾਡਾ, ਪਰ ਦੁੱਖ ਤੇ ਮੈਨੂੰ ਵੀ ਭੋਗਣਾ ਹੀ ਪੈਣਾ। ਤਾਂ ਕਰਕੇ ਭਲੇ ਦਿਨ ਸਾਗੇ ਜਦੋਂ ਤੋਂ ਸੰਗਤ ਲੱਗੇ ਕਰਨ, ਤੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਅਬ ਮੋਹੇ ਰਾਮ ਜਸੋ ਮਨ ਗਾਇਓ। ਹਾਂ ਪੜੋ,
ਅਬ ਮੋਹੇ ਰਾਮ ਜਸੋ ਮਨ ਗਾਇਓ।
ਤੇਰਾ ਮਨ ਹਰ ਵੇਲੇ ਉਹਦਾ ਜਸ ਗਾ ਰਿਹਾ, ਕੁਦਰਤੀ ਨਿਜਮਾਂ ਨੂੰ ਵੇਖ ਰਿਹਾ, ਮਨ ਖੁਸ਼ ਹੋ ਰਿਹਾ। ਹਾਂ,
ਭਇਓ ਪ੍ਰਗਾਸ ਸਦਾ ਸੁਖ ਮਨ ਮੈਂ ਸਤਿਗੁਰ ਪੂਰਾ ਪਾਇਓ।
ਮੇਰੇ ਅੰਦਰ ਚਾਨਣ ਹੋ ਗਿਆ ਹੁਣ, ਭਇਓ ਪ੍ਰਗਾਸ ਅੰਦਰ ਮੇਰੇ ਚਾਨਣ ਹੋ ਗਿਆ, ਸਦਾ ਸੁਖ ਮਨ ਮੈਂ, ਮੇਰਾ ਮਨ ਸਦਾ ਸੁਖੀ ਰਹਿੰਦਾ ਹੈ ਕਿਉਂਕਿ ਸਤਿਗੁਰੂ ਪਾ ਲਿਆ, ਸੱਚਾ ਗਿਆਨ ਮੇਰੀ ਜ਼ਿੰਦਗੀ ਵਿੱਚ ਆ ਗਿਆ।
ਗੁਣ ਨਿਧਾਨ ਰਿਦ ਭੀਤਰ ਵਸਿਆ ਤਾਂ ਦੁੱਖ ਪਰਮ ਭਉ ਭਗਾ।
ਗੁਣਾਂ ਦਾ ਖਜ਼ਾਨਾ ਮਿਲ ਗਿਆ, ਉਹ ਗਿਆਨ ਮਿਲ ਗਿਆ, ਜਿਹਦੀ ਕੀਮਤ ਕੋਈ ਨਹੀਂ, ਬੇਸ਼ਕੀਮਤੀ ਹੈ ਜਿਹੜਾ, ਉਹ ਖਜ਼ਾਨਾ ਮਿਲ ਗਿਆ, ਗਿਆਨ ਆ ਗਿਆ, ਸਮਝ ਆ ਗਿਆ, ਸੋਚੀ ਆ ਗਿਆ। ਗੱਲ ਪੈਸੇ ਦੀ ਨਹੀਂ, ਜੇਬ ਵਿੱਚ ਕਿੰਨਾ ਪੈਸਾ, ਹੁਣ ਆਪਾਂ ਗੱਲ ਕਰੀਏ ਤੇਰੀ ਜੇਬ 'ਚ ਕਿੰਨੇ ਪੈਸੇ ਨੇ। ਕੋਈ ਕਹੇਗਾ ਮੇਰੀ ਜੇਬ 'ਚ 10,000 ਹੈ, ਕੋਈ ਕਹੂ ਮੇਰੀ ਜੇਬ 'ਚ 1,000 ਰੁਪਈਆ ਹੈ, ਕੋਈ ਕਹੂ ਮੇਰੀ ਜੇਬ 'ਚ 100 ਰੁਪਈਆ ਹੈ, ਪਰ ਅਸਲ ਖਜ਼ਾਨਾ ਤੇਰੇ ਨਾਲ ਜਦੋਂ ਗੱਲਬਾਤ ਕਰਦੇ ਆ ਉਦੋਂ ਤੇਰੇ ਕੋਲ ਅਕਲ ਕਿੰਨੀ ਹੈ, ਤੇਰੇ ਕੋਲ ਸਮਝ ਕਿੰਨੀ ਹੈ, ਤੇਰੇ ਕੋਲ ਸੋਚੀ ਕਿੰਨੀ ਹੈ, ਇਹ ਦੱਸ। ਜਦੋਂ ਗੱਲਬਾਤ ਕਰਾਂਗੇ, ਜ਼ਿੰਦਗੀ ਜਿਉਣ ਦਾ ਚੱਜ ਕਿੰਨਾ ਕਹਿ, ਤੇਰੇ ਕੋਲ ਇਹ ਖਜ਼ਾਨਾ ਦੱਸ, ਜ਼ਿੰਦਗੀ ਜਿਉਣ ਦਾ ਚੱਜ ਕਿੰਨਾ, ਜ਼ਿੰਦਗੀ ਜਿਉਣੀ ਹੋਣੀ ਇਹ ਵੇਖਣਾ, ਇਹ ਖਜ਼ਾਨਾ ਜਿਹੜਾ ਨਾ ਗਿਆਨ ਦਾ ਖਜ਼ਾਨਾ, ਅਸਲ ਖਜ਼ਾਨਾ ਇਹ ਹੁੰਦਾ। ਤੇ ਪਾਤਸ਼ਾਹ ਕਹਿੰਦੇ ਨੇ, ਗੁਣ ਨਿਧਾਨ ਰਿਤ ਭੀਤਰ ਵਸਿਆ ਤਾਂ ਦੁੱਖ ਭਰਮ ਭਉ ਭਾਗਾ। ਮੇਰੇ ਦੁੱਖ ਖਤਮ ਹੋ ਗਏ ਤੇ ਗੁਣਾਂ ਦਾ ਖਜ਼ਾਨਾ ਮੇਰੇ ਅੰਦਰ ਇਕੱਠਾ ਹੋ ਗਿਆ, ਗੁਣ ਹੀ ਗੁਣ ਆ ਗਏ ਜ਼ਿੰਦਗੀ ਵਿੱਚ, ਕੁਆਲਿਟੀ ਆ ਗਈ, ਗੁਣ ਆ ਗਏ। ਹਾਂਜੀ,
ਭਈ ਪ੍ਰਾਪਤ ਵਸਦੇ ਗੋਚਰ ਰਾਮ ਨਾਮ ਰੰਗ ਲਗਾ।
ਜਿਹੜੀਆਂ ਇੰਦਰੀਆਂ ਤੋਂ ਪਰੇ ਦੀ ਗੱਲ ਸੀ ਉਹ ਦਾਤ ਮੈਨੂੰ ਮਿਲ ਗਈ, ਵਸੋਂ ਬਾਹਰ ਹੈ। ਏਦਾਂ ਨਹੀਂ ਵੀ ਹੱਥ ਨਾਲ ਖਰੀਦ ਲਵਾਂਗਾ, ਹੱਥ ਚ ਫੜਿਆ ਜਾਏਗਾ। ਇੰਦਰੀਆਂ ਤੋਂ ਪਰੇ ਦੀ ਗੱਲ ਹੈ, ਉਹ ਸੁਰਤ ਦੇ ਵਿੱਚ ਆ ਗਿਆ, ਉਹ ਗਿਆਨ, ਉਹ ਸਮਝ ਆ ਗਈ। ਭਈ ਪ੍ਰਾਪਤ ਵਸਤ ਅਗੋਚਰ ਰਾਮ ਨਾਮ ਰੰਗ ਲੱਗਾ। ਹਾਂਜੀ,
ਚਿੰਤੇ ਚਿੰਤਾ ਸੋਚਿਆ ਸੋਚਾਂ ਸੋਗ ਲੋਭ ਮੋਹ ਥਕਾ।
ਚਿੰਤਾ ਖਤਮ ਹੋ ਗਈ, ਸੋਚ ਫਾਲਤੂ ਦੀ ਜਿਹੜੀ ਬੜੀ ਹੋਈ ਸੀ, ਐਵੇਂ ਸੋਚੀ ਜਾਈਦਾ ਸੀ, ਐਵੇਂ ਸੋਚੀ ਜਾਈਦਾ ਸੀ, ਉਹ ਵੀ ਖਤਮ ਹੋ ਗਈ। ਸੋਗ ਲੋਭ ਮੋਹ ਥਕਾ, ਥੱਕ ਗਿਆ ਸਾਰਾ ਕੁਛ, ਲੋਭ ਵੀ ਖਤਮ ਹੋ ਗਿਆ, ਹੁਣ ਸੋਗ ਖਤਮ ਹੋ ਗਿਆ, ਮੋਹ ਖਤਮ ਹੋ ਗਿਆ, ਸਮਝ ਆ ਗਈ, ਅਕਲ ਆ ਗਈ। ਹਾਂਜੀ,
ਹਉ ਮੈਂ ਰੋਗ ਮਿਟੇ ਕਿਰਪਾ ਤੇ ਜਮ ਤੇ ਪਏ ਬੇਬਕਾ।
ਜਿਹੜਾ ਹਉਮੈ ਦਾ ਰੋਗ ਸੀ, ਮੈਂ ਕੁਦਰਤ ਤੋਂ ਆਪਣੀ ਵੱਖਰੀ ਹਸਤੀ ਮੰਨਦਾ ਸੀ ਉਹ ਵੀ ਖਤਮ ਹੋ ਗਿਆ ਕਿਉਂਕਿ ਇਹਦੇ ਵਿੱਚਾਂ ਬੁਲਬੁਲਾ ਆਪਣੇ ਆਪ ਨੂੰ ਪਾਣੀ ਤੋਂ ਵੱਖ ਮੰਨਦਾ ਸੀ ਉਹਨੂੰ ਪਤਾ ਲੱਗ ਗਿਆ ਕਿ ਮੈਂ ਪਾਣੀ ਹੀ ਹਾਂ ਮੈਂ ਵੱਖ ਨਹੀਂ ਹਾਂ ਮੈਂ ਵੱਖ ਜਾਪਦਾ ਹਾਂ ਮੈਂ ਅਲੱਗ ਜਾਪਦਾ ਹਾਂ ਮੈਂ ਅਲੱਗ ਨਹੀਂ ਹਾਂ ਇਸੇ ਤਰ੍ਹਾਂ ਜਿਹੜਾ ਹਉਮੈ ਸੀ ਕਿ ਮੇਰੀ ਹਸਤੀ ਤੇ ਪਰਮਾਤਮਾ ਦੀ ਹਸਤੀ ਕਹਿ ਲਓ ਕੁਦਰਤ ਦੀ ਹਸਤੀ ਮੇਰੇ ਤੋਂ ਵੱਖਰੀ ਹੈ ਨਹੀਂ ਪਤਾ ਲੱਗ ਗਿਆ ਇਹ ਕੁਦਰਤ ਦੇ ਵਿੱਚੋਂ ਹੀ ਕੁਝ ਖਾਧਾ ਮੇਰੇ ਮਾਂ ਪਿਓ ਨੇ ਉਹਨਾਂ ਦੇ ਸਰੀਰ ਦੇ ਵਿੱਚ ਮੈਂ ਆਇਆ ਉਸ ਤੋਂ ਬਾਅਦ ਫਿਰ ਮੇਰਾ ਜਨਮ ਹੁੰਦਾ ਇਹ ਸਾਰਾ ਕੁਝ ਇਹਦੇ 'ਚ ਹੀ ਆਇਆ ਇਹਦੇ 'ਚ ਹੀ ਮੈਂ ਵਾਪਸ ਚੱਲਿਆ ਜਾਣਾ ਪਾਣੀ ਦਾ ਬੁਲਬੁਲਾ ਪਾਣੀ 'ਚੋਂ ਹੀ ਨਿਕਲਦਾ ਪਾਣੀ ਦੇ ਵਿੱਚ ਹੀ ਵਾਪਸ ਚੱਲਿਆ ਜਾਂਦਾ ਕੁਦਰਤ ਵਿੱਚੋਂ ਆਏ ਆ ਕੁਦਰਤ ਵਿੱਚ ਸਮਾ ਜਾਵਾਂਗੇ ਇਹ ਸਮਝ ਪੈ ਗਈ ਹਉਮੈ ਦਾ ਰੋਗ ਕੱਟਿਆ ਗਿਆ ਹਉਮੈ ਖਤਮ ਹੋ ਗਈ
ਕਾਟੇ ਜੀ ਕਾਟੇ ਹਉਮੈ ਦਾ ਰੋਗ ਸਤਿਗੁਰ ਮੇਰਾ ਸਤਿਗੁਰ ਮੇਰਾ ਕਾਟੇ ਜੀ ਕਾਟੇ ਹਉਮੈ ਦਾ ਰੋਗ ਸਤਿਗੁਰ ਮੇਰਾ ਸਤਿਗੁਰ ਮੇਰਾ ਕਾਟੇ ਜੀ ਕਾਟੇ ਹਉਮੈ ਦਾ ਰੋਗ ਸਤਿਗੁਰ ਮੇਰਾ ਸਤਿਗੁਰ ਮੇਰਾ ਕਾਟੇ ਜੀ ਕਾਟੇ ਹਉਮੈ ਦਾ ਰੋਗ ਸਤਿਗੁਰ ਮੇਰਾ ਸਤਿਗੁਰ ਮੇਰਾ ਕਾਟੇ ਜੀ ਕਾਟੇ ਹਉਮੈ ਦਾ
ਭੈਣਾ ਬੋਲੋ
ਸਤਿਗੁਰ ਮੇਰਾ ਸਤਿਗੁਰ ਕਾਟੇ ਜੀ ਕਾਟੇ ਹਉਮੈ ਦਾ ਰੋਗ ਸਤਿਗੁਰ ਮੇਰਾ ਸਤਿਗੁਰ ਮੇਰਾ ਕਾਟੇ ਜੀ ਕਾਟੇ ਹਉਮੈ ਦਾ ਰੋਗ ਸਤਿਗੁਰ ਮੇਰਾ ਸਤਿਗੁਰ ਮੇਰਾ ਕਾਟੇ ਜੀ ਕਾਟੇ ਹਉਮੈ ਦਾ ਰੋਗ ਸਤਿਗੁਰ ਮੇਰਾ ਸਤਿਗੁਰ ਮੇਰਾ ਕਾਟੇ ਜੀ ਕਾਟੇ ਹਉਮੈ ਦਾ ਰੋਗ ਸਤਿਗੁਰ ਮੇਰਾ ਸਤਿ
ਪੈਣਾ ਪੜੋ
ਕਾਟੇ ਜੀ
ਵਾਰੀ ਸਿਰ
ਹਉਮੈ ਦਾ ਕਾਟੇ ਜੀ ਕਾਟੇ ਸਤਿਗੁਰ ਮੇਰਾ ਸਤਿਗੁਰ ਮੇਰਾ ਪਿਆਰਾ ਮੇਰਾ ਸਤਿਗੁਰ ਮੇਰਾ ਪਿਆਰਾ ਮੇਰਾ ਸਤਿਗੁਰ ਮੇਰਾ ਪਿਆਰਾ ਮੇਰਾ ਸਤਿਗੁਰ ਮੇਰਾ ਪਿਆਰਾ ਮੇਰਾ ਕਾਟੇ ਜੀ ਕਾਟੇ ਜੀ ਕਾਟੇ ਹਉਮੈ ਦਾ ਰੋਗ ਸਤਿਗੁਰ ਮੇਰਾ ਪਿਆਰਾ ਮੇਰਾ ਕਾਟੇ ਜੀ ਕਾਟੇ ਹਉਮੈ ਦਾ ਰੋਗ ਸਤਿਗੁਰ ਮੇਰਾ ਪਿਆਰਾ ਮੇਰਾ ਕਾਟੇ ਜੀ ਕਾਟੇ ਹਉਮੈ ਦਾ ਰੋਗ ਸਤਿਗੁਰ ਮੇਰਾ ਪਿਆਰਾ ਮੇਰਾ ਕਾਟੇ
ਪੈਣਾ
ਕਾਟੇ ਜੀ ਕਾਟੇ ਸਤਿਗੁਰ ਮੇਰਾ ਪਿਆਰਾ ਮੇਰਾ
ਹਉਮੈ ਦੇ ਰੋਗ ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਟੀਠ ਵਿਛੜਿਆ ਮੇਲੇ ਪ੍ਰਭੂ ਹਰ ਦਰਗਹ ਕਾ ਵਸੀਠ ਹਰ ਨਾਮੋ ਮੰਤਰ ਤਰੜਾਏ ਦਾ ਕੱਟੇ ਹਉਮੈ ਰੋਗ ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਤੁਰੇ ਪਿਆ ਸੰਜੋਗ ਹਉਮੈ ਦਾ ਰੋਗ ਨਿਕਲ ਗਿਆ ਬੁਲਬਲੇ ਨੂੰ ਸਮਝਾਤਾ ਤੂੰ ਹੀ ਸਮੁੰਦਰ ਹੈ ਵੱਖਰਾ ਨਹੀਂ ਤੂੰ ਕਿਰਨ ਨੂੰ ਸਮਝਾਤਾ ਤੂੰ ਹੀ ਸੂਰਜ ਹੈ ਇਹ ਸਮਝ ਆ ਗਈ। ਇਸੇ ਤਰ੍ਹਾਂ ਪੱਤੇ ਨੂੰ ਸਮਝਾਤਾ ਤੂੰ ਹੀ ਦਰਖਤ ਹੈ, ਵੱਖਰਾ ਨਹੀਂ ਕੋਈ। ਲਹਿਰ ਨੂੰ ਸਮਝਾਤਾ ਤੂੰ ਹੀ ਪਾਣੀ ਹੈ, ਤੇ ਗੁਰੂ ਨੇ ਸਮਝਾਤਾ ਗਿਆਨ ਆ ਗਿਆ, ਬੰਦਿਆ ਤੂੰ ਹੀ ਪਰਮਾਤਮਾ ਦਾ ਰੂਪ ਹੈ, ਤੇਰੇ ਤੋਂ ਰੱਬ ਵੱਖਰਾ ਨਹੀਂ ਹੈ। ਹੁਣ ਜਿਹੜਾ ਰੱਬ ਲੱਭਦਾ ਫਿਰਦਾ ਸੀ, ਹੁਣ ਇਹ ਆਪਣੇ ਆਪ ਨੂੰ ਸਮਝਣ ਲੱਗਿਆ, ਆਪਣੀ ਕੁਆਲਿਟੀ ਨੂੰ ਵੇਖਣ ਲੱਗਿਆ। ਜਿੰਨੀ ਐਨਰਜੀ ਰੱਬ ਲੱਭਣ ਤੇ ਲਾਉਂਦੇ ਸੀ, ਆਪਣੇ ਆਪ ਨੂੰ ਲੱਭਣ ਤੇ ਲਾਓ, ਸਾਡੇ ਵਿੱਚ ਹੀ ਹੈ। ਹਉਮੈ ਰੋਗ ਮਿਟੇ ਕਿਰਪਾ ਤੇ, ਜਮ ਤੇ ਭਏ ਬੇਵਾਕਾ ਬੇਵਾਕ ਹੋ ਗਏ। ਜਮਾਂ ਦਾ ਵਕਾਰਾਂ ਦਾ ਹੁਣ ਡਰ ਨਹੀਂ ਰਿਹਾ, ਸੌਖੇ ਹੋ ਗਏ। ਹਾਂਜੀ,
ਗੁਰ ਕੀ ਟਹਿਲ ਗੁਰੂ ਕੀ ਸੇਵਾ, ਗੁਰ ਕੀ ਅਗਿਆ ਪਾਣੀ।
ਗੁਰੂ ਦੀ ਟਹਿਲ, ਗੁਰੂ ਦੀ ਸੇਵਾ, ਗੁਰੂ ਦੀ ਰਜਾ ਚ ਚੱਲਦਾ ਹੈ, ਆਗਿਆ ਚ ਚੱਲਦਾ ਹੈ।
ਕਹੁ ਨਾਨਕ ਜਿਨ ਜਮਤੇ ਕਢੇ ਤਿਸ ਗੁਰ ਕੈ ਕੁਰਬਾਣੀ।
ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ, ਜਿਹਨੇ ਬਚਾ ਲਿਆ ਮੈਨੂੰ ਜਮਾਂ ਤੋਂ, ਕਬੀਰ ਜਮ ਕਾ ਠੇਕਾ ਬੁਰਾ ਹੈ, ਉਹ ਨਹੀਂ ਸਹਿਆ ਜਾਏ, ਏਕ ਜੋ ਸਾਧੂ ਮੋਹਿ ਮਿਲਿਓ ਤਿਨ ਲੀਆ ਅੰਚਲ ਲਾਏ। ਜਿਹਨੇ ਜਮਾਂ ਤੋਂ ਬਚਾ ਲਿਆ ਉਹਦੇ ਤੋਂ ਕੁਰਬਾਨ ਜਾਈਏ। ਜਮ ਮਤਲਬ ਸਿੰਘਾਂ ਵਾਲੇ ਨਹੀਂ ਕੋਈ ਮਰਨ ਤੋਂ ਬਾਅਦ, ਜਮ ਮਤਲਬ ਵਕਾਰਾਂ ਤੋਂ ਬਚਾ ਲਿਆ। ਅੱਗੇ ਮੇਰੇ ਤੇ ਗੁੱਸਾ ਹਾਵੀ ਹੋ ਜਾਂਦਾ ਸੀ, ਹੁਣ ਕੰਟਰੋਲ ਕਰ ਲੈਂਦਾ। ਪਹਿਲਾਂ ਲੋਭ ਬਹੁਤ ਸੀ, ਹੁਣ ਕੰਟਰੋਲ ਆ ਗਿਆ ਵੀ ਕੋਈ ਕੋਈ। ਅੱਗੇ ਮੋਹ ਚ ਫਸਿਆ ਸੀ, ਹੁਣ ਕੰਟਰੋਲ ਹੋ ਗਿਆ। ਮੇਰੇ ਵਕਾਰ ਨੇ ਜਿਹੜੇ ਹੁਣ ਕਾਬੂ ਰਹਿਣ ਲੱਗ ਗਏ, ਇਹ ਮੈਨੂੰ ਅਕਲ ਆ ਗਈ, ਇਹ ਗੁਰੂ ਨੇ ਮੇਰੇ ਤੇ ਕਿਰਪਾ ਕਰਤੀ। ਕਹੁ ਨਾਨਕ ਜਿਨ ਜਮ ਤੇ ਕਾਢੇ, ਬਚਾ ਲਿਆ ਮੈਨੂੰ, ਕੱਢ ਲਿਆ, ਤਿਸ ਗੁਰ ਕੈ ਕੁਰਬਾਨੀ। ਕੁਰਬਾਨ ਜਾਵਾਂ ਉਸ ਗੁਰੂ ਤੋਂ, ਜਿਹਦੇ ਕਰਕੇ ਮੈਂ ਵਕਾਰਾਂ ਤੋਂ ਬਚ ਗਿਆ, ਮੈਂ ਜਮਾਂ ਤੋਂ ਬਚ ਗਿਆ। ਨਹੀਂ ਤੇ ਬੜਾ ਔਖਾ ਹੋਣਾ ਸੀ। ਕਬੀਰ ਜਮ ਕਾ ਠੇਕਾ ਬੁਰਾ ਹੈ, ਉਹ ਨਹੀਂ ਸਹਿਆ ਜਾਏ। ਜਮਾਂ ਦੀ ਮਾਰ ਝੱਲੀ ਨਹੀਂ ਸੀ ਜਾਣੀ, ਪਰ ਮੈਨੂੰ ਬਚਾ ਲਿਆ ਏਕ ਜੋ ਸਾਧੂ ਮੋਹਿ ਮਿਲਿਓ ਤਿਨ ਲੀਆ। ਸਾਧੂਆਂ ਨੇ ਬਚਾ ਲਿਆ। ਸਾਧੂ ਕੌਣ? ਏਦਾਂ ਕਹਿ ਸਕਦੇ ਆ, ਆ ਸਾਧੂ ਕਬੀਰ ਜੀ ਵਰਗੇ ਅਸਲੀ ਸਾਧੂ, ਇਹ ਕਹਿ ਸਕਦੇ ਆ ਗੁਰੂ ਨਾਨਕ ਪਾਤਸ਼ਾਹ ਵਰਗੇ ਸਾਧੂ।
ਮਾਰ ਜਮਾਂ ਦੀ ਚੱਲੀ ਨਹੀਂ ਸੀ ਜਾਣੀ, ਬਚਾ ਲਿਆ ਮੈਨੂੰ ਸਾਧੂਆਂ ਨੇ। ਮਾਰ ਜਮਾਂ ਦੀ ਚੱਲੀ ਨਹੀਂ ਸੀ ਜਾਣੀ, ਬਚਾ ਲਿਆ ਮੈਨੂੰ ਸਾਧੂਆਂ।
ਉੱਪਰ ਲਿਜਾ ਕੇ ਫਿਰ ਤੱਫਾ ਸ਼ੁਰੂ ਕਰਿਆ ਕਰ।
ਪਿਆਰੇ ਜੀ
ਬਾਬਾ
ਸਾਧੂਆਂ ਦੇ ਕੋਲ ਬੈਠੇ ਬਚਨ ਸੁਣੇ ਹੁਣ ਗੁੱਸੇ ਤੇ ਕੰਟਰੋਲ ਲੈਣ ਲੱਗ ਗਿਆ ਨਹੀਂ ਤੇ ਗੁੱਸਾ ਮਾਰਦਾ ਸੀ ਗੁੱਸਾ ਨੁਕਸਾਨ ਕਰਾਉਂਦਾ ਸੀ ਅੱਗੇ ਕਾਮ ਸਿਰ ਤੇ ਚੜ ਜਾਂਦਾ ਸੀ ਹੁਣ ਕੰਟਰੋਲ 'ਚ ਰਹਿੰਦਾ ਹੈ ਅੱਗੇ ਮੋਹ ਵਾਲਾ ਆਉਂਦਾ ਸੀ ਹੁਣ ਸਮਝ ਆ ਗਈ ਵੀ ਬੱਚਿਆਂ ਦਾ ਕਰਨਾ ਹੈ ਵਾਲਾ ਕਮਲਾ ਨਾ ਹੋ ਮਨਾ ਮੇਰੇ ਮਨ ਨੂੰ ਸਮਝ ਆ ਗਈ ਗੁਰੂ ਨੇ ਗਿਆਨ ਦਿੱਤਾ ਇਹਨਾਂ ਕੋਲ ਬਹਿ ਬਹਿ ਕੇ ਸਮਝ ਆ ਗਈ ਮੋਹ ਤੇ ਕਰਨਾ ਪਰ ਪਾਗਲ ਨਾ ਹੋ ਮੋਹ ਵਿੱਚ ਕ੍ਰੋਧ ਵੀ ਕੰਟਰੋਲ ਹੋ ਗਿਆ ਲੋਭ ਹੈ ਜਿਹੜਾ ਹੁਣ ਕੰਟਰੋਲ ਹੈ ਅੱਗੇ ਐਂ ਲੱਗਦਾ ਸੀ ਪੈਸਾ 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 ਹੁਣ ਐਂ ਲੱਗਦਾ ਵੀ ਖਰਚਾ ਚੱਲੀ ਜਾਂਦਾ ਬਾਹਲਾ ਵੀ ਪਾਗਲ ਨਾ ਹੋ ਹੁਣ ਕੀ ਹੋਇਆ ਮੈਨੂੰ ਨਹੀਂ ਤੇ ਬਾਹਲਾ ਕੁੱਟਦੇ ਸੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਕਾਰ ਜਮ ਇਹ ਰੋਜ਼ ਮਾਰਦੇ ਸੀ ਰੋਜ਼ ਕੁੱਟਦੇ ਸੀ ਮੈਨੂੰ ਹੁਣ ਕੰਟਰੋਲ ਚ ਇਹਦਾ ਅਰਥ ਇਹ ਹੈ ਵੀ ਹੁਣ ਕਾਬੂ ਚ ਅੰਡਰ ਕੰਟਰੋਲ ਨੇ ਆਪਣੇ ਇਮੋਸ਼ਨ ਆਪਣੇ ਜਜ਼ਬਾਤ ਇਹਦਾ ਭਾਵ ਇਹ ਬਚਣਾ ਹੈ ਇਹ ਬੜਾ ਤੰਗ ਕਰਦੇ ਆ ਬੜੀ ਭੈੜੀ ਹੈ ਮਾਰ ਜਮਾਂ ਦੀ ਚੱਲੀ ਨਹੀਂ ਜਾਂਦੀ ਗਿਆਨ ਲੈ ਕੇ ਇਹਨਾਂ ਤੇ ਕੰਟਰੋਲ ਕਰਨਾ ਹੈ ਤੇਰੀ ਸ਼ਰਨ ਤੇਰੇ ਪ੍ਰਵਾਸੇ ਪੰਜ ਦੁਸ਼ਟ ਲੈ ਸਾਧੇ ਇਹਨਾਂ ਨੂੰ ਸਾਧਣਾ ਹੈ ਇਹਨਾਂ ਨੂੰ ਕਾਬੂ ਕਰਨਾ ਹੈ ਪੰਜ ਦੂਤ ਤੋਂ ਦਵਸ ਤੇ ਕਾਲ ਕਲਤਕ ਮਾਰੇ ਇਹਨਾਂ ਪੰਜਾਂ ਨੂੰ ਕੰਟਰੋਲ ਚ ਕਰਨਾ ਅੰਡਰ ਕੰਟਰੋਲ ਭਰਾਵੋ ਮੇਰਿਓ ਮੋਟਰਸਾਈਕਲ ਜੇ ਤੇ ਕੰਟਰੋਲ ਚ ਹੈ ਤੇ ਬੜਾ ਨਜ਼ਾਰਾ ਤੇ ਜੇ ਕੰਟਰੋਲ ਤੋਂ ਬਾਹਰ ਹੋ ਜੇ ਉਹੀ ਲੱਤਾਂ ਤੋੜ ਦਿੰਦਾ ਸਾਈਕਲ ਨਹੀਂ ਮਾਣ ਜੇ ਸਾਈਕਲ ਕੰਟਰੋਲ ਚ ਹੈ ਤੇ ਠੀਕ ਹੈ ਨਹੀਂ ਤੇ ਲੱਤਾਂ ਟੁੱਟ ਜਾਂਦੀਆਂ ਸਰੀਰ ਵੀ ਜੇ ਬ੍ਰੇਨ ਦੇ ਕੰਟਰੋਲ ਤੋਂ ਬਾਹਰ ਹੋ ਜਾਂਦਾ ਤਾਂ ਵੀ ਬੰਦਾ ਠਾਹ ਡਿੱਗਦਾ ਸੜਕ ਤੇ ਕਈ ਵਾਰੀ ਚੱਕਰ ਚੁੱਕਰ ਆ ਜਾਂਦਾ ਨਾ ਜਦੋਂ ਤੇ ਉਦੋਂ ਵੀ ਸੱਟ ਵੱਜ ਜਾਂਦੀ ਹੈ ਕੰਟਰੋਲ ਵਿੱਚ ਹੋਵੇ ਤੇ ਚੀਜ਼ ਫਾਇਦਾ ਦਿੰਦੀ ਹੈ ਨਹੀਂ ਤੇ ਉਹੀ ਗੱਡੀ ਜਾ ਵੱਜਦੀ ਹੈ ਸਟੀਅਰਿੰਗ ਹੱਥ 'ਚ ਹੋਵੇ ਫਿਰ ਗੱਡੀ ਨਹੀਂ ਮਾੜੀ ਕੰਟਰੋਲ ਤੋਂ ਬਾਹਰ ਨਾ ਹੋ ਜੇ ਕਾਮ ਵੀ ਮਾੜਾ ਨਹੀਂ ਕ੍ਰੋਧ ਵੀ ਮਾੜਾ ਨਹੀਂ ਜੇ ਕੰਟਰੋਲ ਤੋਂ ਬਾਹਰ ਨਾ ਹੋਵੇ ਜੇ ਕੰਟਰੋਲ 'ਚ ਰਵੇ ਫਿਰ ਠੀਕ ਹੈ ਫਿਰ ਤੇ ਫਾਇਦਾ ਕਰਦੇ ਨੇ ਪਰ ਜਦੋਂ ਕੰਟਰੋਲ ਤੋਂ ਬਾਹਰ ਹੋ ਜਾਣ ਫਿਰ ਮਾੜੇ ਤਾਂ ਕਰਕੇ ਜੇ ਕਹਾਂਗੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਮਾੜੇ ਹੈ ਫਿਰ ਤੇ ਕੁਦਰਤ ਵਿੱਚ ਪੈਦਾ ਹੋਇਆ ਇਹਦੀ ਵੀ ਬੜੀ ਲੋੜ ਹੈ ਮਾੜੇ ਦੀ ਸੀ ਵਰਤੋਂ ਮਾੜੀ ਕਰਦਾ ਤੈਨੂੰ ਕਾਬੂ ਨਹੀਂ ਕਰਨ ਆਇਆ ਘੋੜੇ ਮਾੜੇ ਥੋੜਾ ਆ ਤੈਨੂੰ ਸਵਾਰੀ ਨਹੀਂ ਕਰਨੀ ਹੈ ਘੋੜਾ ਤੇ ਬੜੀ ਚੰਗੀ ਚੀਜ਼ ਹੁੰਦਾ ਜੇ ਸਵਾਰੀ ਨਾ ਕਰਨੀ ਆਵੇ ਤੂੰ ਕੋਈ ਜਾ ਇਹ ਘੋੜਾ ਬੜਾ ਮਾੜਾ ਘੋੜਾ ਨਹੀਂ ਮਾੜਾ ਤੂੰ ਮਾੜਾ ਤੈਨੂੰ ਅਕਲ ਨਹੀਂ ਆਈ ਜਹਾਜ਼ ਮਾੜੀ ਚੀਜ਼ ਹੈ ਬੋਲੋ ਤੈਨੂੰ ਉਡਾਉਣਾ ਹੀ ਨਹੀਂ ਆਇਆ ਮਾੜਾ ਥੋੜਾ ਤੈਨੂੰ ਨਹੀਂ ਉਡਾਉਣਾ ਆਉਂਦਾ ਇਸੇ ਤਰ੍ਹਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਮਾੜੇ ਨਹੀਂ ਤੇਰੇ ਕੰਟਰੋਲ ਤੋਂ ਬਾਹਰ ਨੇ ਭਾਈ ਇਹ ਮਾੜੇ ਥੋੜਾ ਨੇ ਤੈਨੂੰ ਵਰਤਣੇ ਨਹੀਂ ਆਏ ਜੇ ਗੱਡੀ ਤੈਨੂੰ ਵਰਤਣੀ ਨਹੀਂ ਆਈ ਤੇ ਗੱਡੀ ਦਾ ਕੀ ਕਸੂਰ ਹੈ ਇਹ ਪੰਜ ਨੇ ਪੰਜੇ ਵਰਤਣੇ ਨਹੀਂ ਆਏ ਕਸੂਰ ਸਾਡਾ ਹੈ ਸਾਨੂੰ ਵਰਤਣੇ ਨਹੀਂ ਆਏ ਇਹ ਇਮੋਸ਼ਨ ਇਹ ਜਜ਼ਬਾਤ ਇਹਨਾਂ ਨੂੰ ਸਹੀ ਵਰਤੀ ਇਹਨਾਂ ਨੂੰ ਦਿਸ਼ਾ ਦੇਈ ਵੇਖੋ ਤੁਹਾਡਾ ਨਾਲ ਨਿਆਣਾ ਕਹਿੰਦਾ ਮੈਂ ਬਹੁਤ ਪੜ੍ਹਨਾ ਮੈਂ ਤੇ ਪੜ੍ਹ ਕੇ ਡੀਸੀ ਲੱਗਣਾ ਇਹ ਲੋਭ ਹੀ ਹੈ ਪੜ੍ਹਾਈ ਦਾ ਲੋਭ ਇਹ ਚੰਗਾ ਲੋਭ ਡਾਇਰੈਕਸ਼ਨ ਸਹੀ ਹੈ ਲੋਭ ਮੈਂ ਤੈਨੂੰ ਕਰਕੇ ਵਿਖਾਵਾਂਗੇ ਵੇਖੀ ਸਹੀ ਤੁਹਾਨੂੰ ਮੈਂ ਕਰਕੇ ਵਿਖਾਵਾਂ ਇੱਕ ਬੰਦਾ ਮੁੱਖ ਮੰਤਰੀ ਬਣ ਜਾਂਦਾ ਇਹ ਕਹਿ ਕੇ ਇਹ ਵੀ ਗੁੱਸਾ ਹੀ ਹੈ ਵੀ ਤੈਨੂੰ ਕਰਕੇ ਦਿਖਾਵਾਂਗੇ ਗੁੱਸਾ ਹੀ ਲੈ ਕੇ ਜਾਂਦਾ ਬੰਦੇ ਨੂੰ ਕਿਤੇ ਤੋਂ ਕਿਤੇ ਖੜ ਜਾਓ ਤੈਨੂੰ ਦੱਸਦਾ ਮੈਂ ਪਤਾ ਮੈਂ ਕਰਕੇ ਦਿਖਾਉਂਦਾ ਇਹ ਗੁੱਸਾ ਹੈ ਹੋਰ ਕੀ ਹੈ ਪਰ ਗੁੱਸਾ ਤਰੀਕੇ ਨਾਲ ਨਿਕਲਿਆ ਸਿਰ ਨਹੀਂ ਪਾੜਿਆ ਕਿਸੇ ਦਾ ਗਾਲਾਂ ਨਹੀਂ ਕੱਢੀਆਂ ਸਿਰ ਨਹੀਂ ਪਾੜਿਆ ਬਸ ਤਰੀਕੇ ਨਾਲ ਗੁੱਸਾ ਕੱਢਿਆ ਆਪਣਾ ਹੈ ਗਿਆ ਤੇ ਗੁੱਸਾ ਹੀ ਸੁਆਓ ਸਮਾਂ ਹੋ ਗਿਆ ਸਵਾ ਕੁ ਦੋ ਹੋ ਚੱਲੇ ਆਪਾਂ ਫਿਰ ਹੁਣ ਬਹੁਤਾ ਲੇਟ ਨਹੀਂ ਕਰਨਾ ਗਰਮੀ ਬਹੁਤ ਜ਼ਿਆਦਾ ਹੈ ਆਪ ਸਾਰਿਆਂ ਨੇ ਲੰਗਰ 'ਚ ਬੈਠ ਕੇ ਪਹਿਲਾਂ ਪ੍ਰਸ਼ਾਦਾ ਛਕ ਲੈਣਾ ਫਿਰ ਭਾਈ ਜਿਹੜੇ ਮਿਲਣ ਵਾਲੇ ਹੋਣਗੇ ਮਿਲ ਲਿਓ ਜਿਨ੍ਹਾਂ ਨੇ ਲੰਘਣਾ ਹੋਇਆ ਫਿਰ ਪ੍ਰਸ਼ਾਦਾ ਛਕ ਕੇ ਲੰਘ ਜਾਇਓ ਕਿਉਂਕਿ ਬਹੁਤ ਗਰਮੀ ਹੈ ਤੁਸੀਂ ਵੀ ਔਖੇ ਹੁੰਦੇ ਬਹੁਤ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰੋਗਰਾਮ ਹੈ ਪਰਸੋਂ 17 ਤਰੀਕ ਹੈ ਮਹੀਨਾਵਾਰੀ ਪ੍ਰੋਗਰਾਮ ਆਪਾਂ ਕੀਤਾ ਨਹੀਂ ਸੀ ਇਸ ਵਾਰੀ 17 ਦਾ ਕਰਨਾ ਪਰਸੋਂ ਭਾਈ ਭੁਪਿੰਦਰ ਸਿੰਘ ਹੋਣਾ ਦੀ ਯਾਦ ਵੀ ਹੈ ਸਮਾਗਮ ਹੋਣਾ 17 ਮਈ 2016 ਨੂੰ ਜਥੇ ਦੇ ਉੱਤੇ ਛਬੀਲ ਲਾਈ ਸੀ ਛਬੀਲ ਲਾ ਕੇ ਭਾਈ ਭੁਪਿੰਦਰ ਸਿੰਘ ਦਾ ਕਤਲ ਕੀਤਾ ਸੀ ਉਹ ਫਿਰ ਪਰਸੋਂ ਨੂੰ 17 ਮਈ ਨੂੰ ਪ੍ਰੋਗਰਾਮ ਆਪ ਸਾਰਿਆਂ ਨੂੰ ਬੇਨਤੀ ਹੈ ਜਿਹੜੇ ਅੱਜ ਆਏ ਹੋ ਪਰਸੋਂ 17 ਨੂੰ ਜ਼ਰੂਰ ਦਰਸ਼ਨ ਦੇਣੇ ਹੋਰਾਂ ਨੂੰ ਵੀ ਲੈ ਕੇ ਆਉਣਾ ਪ੍ਰੇਰਿਤ ਦਿਨ ਦੇ ਰਾਤ ਦੇ ਪ੍ਰੋਗਰਾਮ ਵਿੱਚ ਰਾਤ ਦਾ ਪ੍ਰੋਗਰਾਮ ਹੋਣਾ 6:30-7 ਵਜੇ ਸ਼ੁਰੂ ਹੋ ਜਾਣਾ ਹੈ ਤਕਰੀਬਨ 8 ਵਜੇ ਆਪਾਂ ਸ਼ੁਰੂ ਕਰ ਦਿੰਦੇ 10 ਵਜੇ ਸਮਾਪਤੀ ਜਿਹਨਾਂ ਅੰਮ੍ਰਿਤ ਛਕਣਾ ਸ਼ਾਮ ਨੂੰ 5 ਵਜੇ ਆਏ ਅੰਮ੍ਰਿਤ ਸੰਚਾਰ 5 ਵਜੇ ਹੋਏਗਾ ਅੱਖਾਂ ਦਾ ਕੈਂਪ ਲੱਗਣਾ ਬੀਬੀਆਂ ਭੈਣਾਂ ਵੀਰ ਭਰਾ ਲਾਭ ਲਓ ਪਰਸੋਂ ਕੈਂਪ ਲੱਗਣਾ ਡਾਕਟਰ ਬੈਠੇ ਹੀ ਹੁੰਦੇ ਨੇ 24 ਘੰਟੇ ਆਪਣਾ 24 ਘੰਟੇ ਨਹੀਂ ਦਿਨੇ ਦਿਨੇ ਡਾਕਟਰ ਬੈਠਦੇ ਨੇ ਹਸਪੀਟਲ ਚ ਤੇ ਜਿਹੜੇ ਕੋਈ ਪੇਸ਼ੈਂਟ ਹੋਣ ਉਹਦਾ ਵੀ ਲਾਭ ਲਿਆ ਕਰੋ ਬਾਕੀ ਦਵਾਈਆਂ ਵੀ ਫ੍ਰੀ ਦਿੱਤੀਆਂ ਜਾਂਦੀਆਂ ਨੇ ਹਰ ਮਹੀਨੇ ਸਾਰਾ ਇੰਤਜ਼ਾਮ ਅਸੀਂ ਕਰਦੇ ਹਾਂ ਆਪ ਸਾਰੇ ਉਹਦਾ ਲਾਭ ਪ੍ਰਾਪਤ ਕਰ ਸਕਦੇ ਹੋ ਤੇ ਨਾਲ ਮੈਂ ਪਿਛਲੀ ਵਾਰ ਵੀ ਬੋਲਿਆ ਸੀ 17 ਮਈ ਤੋਂ ਟੈਸਟ ਹੋਣੇ ਵੀ ਸ਼ੁਰੂ ਹੋ ਜਾਣ ਬਲੱਡ ਟੈਸਟ ਜੇ ਤੁਸੀਂ ਮੈਂ ਅੱਗੇ ਵੀ ਬੋਲਿਆ ਵੀ ਜੇ ਤੁਸੀਂ ਬਾਹਰ ਸਾਰੇ ਫੁੱਲ ਬੋਡੀ ਟੈਸਟ ਕਰਾਉਂਦੇ ਹੋ ਸਾਰੇ ਸਰੀਰ ਦੇ ਟੈਸਟ ਕਰਾਓਗੇ ਪਟਿਆਲੇ ਚੋਂ ਉਹ 2600 ਰੁਪਏ ਚ ਹੁੰਦੇ ਆ 2600 ਲੱਗਦਾ ਜੇ ਪਰਮੇਸ਼ਰ ਦੁਆਰ ਕਰਾਓਗੇ ਇੱਥੇ ਖਰਚਾ ਲਿਆ ਜਾਂਦਾ ਬਾਕੀ ਫਾਇਦਾ ਨਹੀਂ ਕੋਈ 600 ਰੁਪਏ ਚ ਹੋਣਗੇ ਉੱਥੇ 2600 ਚ ਹੋਣਗੇ 2000 ਦਾ ਫਾਇਦਾ ਹੁੰਦਾ ਜਿਹੜਾ ਟੈਸਟ ਬਾਹਰ 500 ਦਾ ਹੋਏਗਾ ਇੱਥੇ 100 ਰੁਪਏ ਚ ਹੋਏਗਾ ਸਮਝਦੇ ਗੱਲ ਆਉਣ ਵਾਲੇ ਸਮੇਂ ਚ ਅਸੀਂ ਐਕਸਰੇ ਵਗੈਰਾ ਹੋਰ ਮਸ਼ੀਨਾਂ ਵੀ ਲਾ ਲਾਂਗੇ ਮੈਂ ਤੁਹਾਨੂੰ ਫਿਰ ਬੇਨਤੀ ਕਰਦਾ ਡਾਕਟਰਾਂ ਨੇ ਚੈੱਕਅਪ ਕਰਨਾ ਫ੍ਰੀ ਕੋਈ ਪੈਸਾ ਨਹੀਂ ਦਵਾਈ ਦੇਣੀ ਹੈ ਫ੍ਰੀ ਕੋਈ ਪੈਸਾ ਨਹੀਂ ਜਿਹੜੀਆਂ ਮਸ਼ੀਨਾਂ ਚੈੱਕ ਕਰਨ ਵਾਲੀਆਂ ਨੇ ਉਹਨਾਂ ਤੇ ਖਰਚਾ ਆਉਂਦਾ ਹੈ ਇੱਕ ਬੰਦੇ ਤੇ 600 ਰੁਪਿਆ ਖਰਚਾ ਆਉਂਦਾ ਹੈ ਜੇ ਸਾਰੇ ਸਰੀਰ ਦੇ ਟੈਸਟ ਕਰਾਵੇ ਤੇ ਤੁਸੀਂ ਸੋਚੋ ਵੀ ਇੱਕ ਦਿਨ ਚ 100 ਬੰਦਾ ਟੈਸਟ ਕਰਾਉਣ ਵਾਲਾ ਆ ਗਿਆ 50,000 ਰੁਪਇਆ ਇੱਕ ਦਿਨ ਦਾ ਬਣ ਗਿਆ ਇੰਨਾ ਖਰਚਾ ਨਹੀਂ ਅਸੀਂ ਸਾਂਭ ਸਕਦੇ ਮਹੀਨੇ ਦਾ 15 ਲੱਖ ਰੁਪਇਆ ਅਸੀਂ ਨਹੀਂ ਦੇ ਸਕਦੇ ਤਾਂ ਕਰਕੇ ਇਹ ਸੋਚਿਆ ਦਵਾਈ ਫ੍ਰੀ ਹੈ ਡਾਕਟਰਾਂ ਨਾਲ ਗੱਲਬਾਤ ਕਰੋ ਉਹ ਫ੍ਰੀ ਹੈ ਜਿੰਨੇ ਟੈਸਟ ਨੇ ਜਿਹੜਾ 500 ਦਾ ਹੋਣਾ ਉਹ 100 ਰੁਪਏ ਦਾ ਹੋਣਾ ਜਿਹੜਾ 100 ਦਾ ਹੋਣਾ ਉਹ 10 ਚ ਹੋ ਜਾਣਾ ਇਹ ਵੀ ਬਹੁਤ ਫਾਇਦਾ ਹੈ ਜਿਹੜਾ 2500 ਵਾਲਾ 2600 ਵਾਲਾ ਟੈਸਟ 600 ਚ ਹੋ ਜਾਏ 2000 ਬਚ ਜਾਂਦਾ ਬਾਹਰ 2600 ਦਾ ਇੱਥੇ ਬਹੁਤ ਫਰਕ ਪੈਂਦਾ ਬਾਕੀ ਅਸੀਂ ਪਤਾ ਪੁੱਤ ਮੈਂ ਹੱਸਦਾ ਸੀ ਪਰਸੋਂ ਚੌਥੇ
ਆਉਣ ਵਾਲੇ ਸਮੇਂ ਦੇ ਵਿੱਚ ਆਪਰੇਸ਼ਨ ਵਗੈਰਾ ਵੀ ਜਿੱਦਾਂ ਦੇ ਸਾਨੂੰ ਹੋ ਸਕਣਗੇ ਆਪਾਂ ਕੋਸ਼ਿਸ਼ ਕਰਾਂਗੇ ਜਿੱਦਾਂ ਜਿੱਦਾਂ ਸਾਥ ਸਹਿਯੋਗ ਹੋਇਆ ਉਹ ਆਪਾਂ ਉਹਦਾ ਦਾ ਇੰਤਜ਼ਾਮ ਕਰ ਸਕਦੇ ਹਾਂ ਸੋ ਸੰਗਤ ਉਹਦਾ ਲਾਭ ਲੈ ਸਕਦੀ ਹੈ ਡਾਕਟਰ ਬੈਠੇ ਹੁੰਦੇ ਆ ਉਹਨਾਂ ਨੂੰ ਮਿਲ ਲਿਆ ਕਰੋ ਆਪਣੀ ਕੋਈ ਪ੍ਰੋਬਲਮ ਹੋਵੇ ਦੱਸੋ ਇਲਾਜ ਵੀ ਕਰਾਓ ਆਪਣਾ ਲਾਭ ਲਿਆ ਵੀਰੋ ਮੇਰੇ ਭਰੋਸਾ ਤੇ ਤੁਹਾਨੂੰ ਵੀ ਡਾਕਟਰਾਂ ਤੇ ਹੀ ਹੈ ਕਈ ਭਾਵੇਂ ਜਾਓ ਰੱਬ ਕਰਦਾ ਬੰਦਾ ਡਾਕਟਰ ਨੇ ਠੀਕ ਕਰਤਾ ਮੁੜ ਕੇ ਪਤਾ ਕੀ ਕਹਿਣਗੇ ਕਿੱਥੇ ਚੱਲਿਆ ਕਹਿੰਦਾ ਸ਼ੁਕਰਾਨਾ ਕਰਨ ਚੱਲਿਆ ਗੁਰਦੁਆਰੇ ਮਹਾਰਾਜ ਕਿਰਪਾ ਕਰਤੀ ਤੁਸੀਂ ਡਾਕਟਰ ਨੇ ਬਚਾਤਾ ਧਿਆਨ ਨਾਲ ਸੁਣਿਓ ਗੱਲ ਧਿਆਨ ਨਾਲ ਸੁਣਿਓ ਮੰਦਰਾਂ ਵਾਲੇ ਮਸੀਤਾਂ ਵਾਲੇ ਗੁਰਦੁਆਰਿਆਂ ਵਾਲੇ ਗਿਰਜਿਆਂ ਵਾਲੇ ਭਾਵੇਂ ਕੋਈ ਹੋਰ ਜਿੱਦਣ ਡਾਕਟਰ ਕਹਿੰਦੇ ਨਾ ਮੇਰੇ ਹੱਥ ਖੜੇ ਆ ਜਿੰਨਾ ਚਿਰ ਡਾਕਟਰ ਕਵੇ ਮੈਂ ਬਚਾ ਲੂ ਉਹਨਾਂ ਚਿਰ ਤੁਸੀਂ ਬਹੁਤ ਖੁਸ਼ ਹੋ ਜਾਓਗੇ ਵੀ ਹੈਗਾ ਬਚਾ ਲੂ ਕੋਈ ਨੀ ਮੈਂ ਕਰ ਲੂ ਹੈਗਾ ਬਿਮਾਰੀ ਕੰਟਰੋਲ ਜਦੋਂ ਐਂ ਕਹਿ ਦੇ ਹੁਣ ਮੇਰੇ ਹੱਥ ਨੀ ਹੁਣ ਤੇ ਰੱਬ ਦੇ ਹੱਥ ਉਦਣ ਤੁਹਾਡਾ ਦਿਲ ਟੁੱਟ ਜਾਂਦਾ ਵੀ ਹੁਣ ਨੀ ਬਚਦਾ ਕਿਉਂ ਬਈ ਜੇ ਡਾਕਟਰ ਕਹਿੰਦੇ ਲੈ ਜਾਓ ਹੁਣ ਸਾਡੇ ਹੱਥ ਹੁਣ ਤੈਨੂੰ ਰੱਬ ਹੀ ਬਚਾਉ ਫਿਰ ਬੰਦਾ ਰੋਣ ਲੱਗ ਜਾਂਦਾ ਵੀ ਡਾਕਟਰ ਸਾਹਿਬ ਤੁਸੀਂ ਕਹੋ ਵੀ ਮੈਂ ਬਚਾਉ ਉਹਨਾਂ ਚਿਰ ਤੇ ਮੈਨੂੰ ਹੈ ਸ਼ਾਂਤੀ ਜਦੋਂ ਤੂੰ ਇਹ ਕਹਿ ਦੇਣਾ ਵੀ ਮੈਂ ਨੀ ਬਚਾ ਸਕਦਾ ਫਿਰ ਘਬਰਾਹਟ ਸਮਝਦੇ ਹੋ ਭਰੋਸਾ ਤੁਹਾਨੂੰ ਵੀ ਜ਼ਿਆਦਾ ਡਾਕਟਰਾਂ ਦਾ ਤੇ ਮੈਂ ਪਤਾ ਕੀ ਸਮਝਦਾ ਮੇਰਾ ਸਮਝਣ ਮੰਨਣਾ ਇਹ ਹੈ ਮੇਰਾ ਭਰੋਸਾ ਗੁਰੂ ਤੇ ਹੈ ਤੇ ਗੁਰੂ ਗਿਆਨ ਹੈ ਗਿਆਨ ਨੇ ਬਚਾਇਆ ਡਾਕਟਰ ਕੋਲ ਵੀ ਸਰੀਰ ਦਾ ਥੋੜਾ ਜਿਹਾ ਗਿਆਨ ਮੈਂ ਇਹੀ ਮੰਨਦਾ ਮੈਂ ਮੰਨਦਾ ਗੁਰੂ ਹੀ ਬਚਾਉਂਦਾ ਗੁਰੂ ਗੁਰੂ ਮੀਨ ਗਿਆਨ ਤੇ ਡਾਕਟਰ ਕੋਲ ਸਰੀਰ ਬਾਰੇ ਥੋੜਾ ਜਿਹਾ ਗਿਆਨ ਸਾਰਾ ਗਿਆਨ ਨੀ ਡਾਕਟਰ ਨੂੰ ਸਰੀਰ ਬਾਰੇ ਗਿਆਨ ਮੇਰਾ ਮੰਨਣਾ ਗੁਰੂ ਹੀ ਬਚਾਉਂਦਾ ਗਿਆਨ ਹੀ ਬਚਾਉਂਦਾ ਕਿਉਂ ਵੀਰੋ ਏਸੀ ਦੀ ਕਾਢ ਕੱਢੀ ਹੈ ਕਿਸੇ ਗਿਆਨ ਇਹ ਵੀ ਗਿਆਨ ਛੱਤ ਥੱਲੇ ਬੈਠੇ ਆ ਇਹ ਵੀ ਕਿਸੇ ਨੇ ਬਣਾਇਆ ਗਿਆਨ ਗਿਆਨ ਦੇ ਬੜੇ ਰੂਪ ਨੇ ਗੁਰੂ ਹੀ ਬਚਾਉਂਦਾ ਨਾਨਕ ਮਨਮੁਖ ਅੰਧ ਪਿਆਰ ਬਾਜ ਗੁਰੂ ਡੁੱਬਾ ਸੰਸਾਰ ਗਿਆਨ ਬਿਨਾਂ ਸੰਸਾਰ ਡੁੱਬ ਰਿਹਾ ਗਿਆਨਵਾਨ ਹੋਣਾ ਸਭ ਤੋਂ ਜ਼ਰੂਰੀ ਹੈ ਸੋ ਲੰਗਰ ਚ ਬੈਠਿਓ ਪ੍ਰਸ਼ਾਦਾ ਪਾਣੀ ਛਕਿਓ ਫਿਰ ਕਰੋ ਕਰੀ ਚਾਲਾ ਪਾਇਓ ਪਰਸੋਂ 17 ਤਰੀਕ ਨੂੰ ਵੱਧ ਚੜ ਕੇ ਦਰਸ਼ਨ ਦੇਣੇ ਆਪ ਆਉਣਾ ਹੋਰਨਾਂ ਨੂੰ ਪ੍ਰੇਰ ਕੇ ਨਾਲ ਲੈ ਕੇ ਆਉਣਾ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਜਿਨ੍ਹਾਂ ਨੇ ਅੱਜ ਦਰਸ਼ਨ ਦਿੱਤੇ ਕੋਈ ਰਸਨਾ ਵਾਂਝੀ ਨਾ ਰਵੇ ਗੱਜ ਕੇ ਪੜਿਓ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਜੀ ਧੰਨ ਹੈ ਪੜੋ ਪੈਣੋ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਮਰਦਾਸ ਜੀ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਮਰਦਾਸ ਜੀ ਧੰਨ ਹੈ ਅਮਰਦਾਸ ਜੀ ਗੁਰੂ ਰਾਮਦਾਸ ਸਾਹਿਬ ਧੰਨ ਹੈ ਗੁਰੂ ਅਰਜਨ ਸਾਹਿਬ ਜੀ ਸਾਹਿਬ ਧੰਨ ਹੈ ਗੁਰੂ ਅਰਜਨ ਸਾਹਿਬ ਜੀ ਧੰਨ ਹੈ ਰਾਮਦਾਸ ਸਾਹਿਬ ਅਰਜਨ ਸਾਹਿਬ ਜੀ ਗੁਰੂ ਸ੍ਰੀ ਹਰਗੋਬਿੰਦ ਸਾਹਿਬ ਧੰਨ ਹੈ ਗੁਰੂ ਸ੍ਰੀ ਹਰ ਰਾਏ ਸਾਹਿਬ ਧੰਨ ਹੈ ਸ੍ਰੀ ਹਰਗੋਬਿੰਦ ਸਾਹਿਬ ਧੰਨ ਹੈ ਗੁਰੂ ਸ੍ਰੀ ਹਰ ਰਾਏ ਹਰ ਗੋਬਿੰਦ ਸਾਹਿਬ ਧੰਨ ਹੈ ਗੁਰੂ ਸ੍ਰੀ ਹਰ ਕ੍ਰਿਸ਼ਨ ਸਾਹਿਬ ਧੰਨ ਹੈ ਗੁਰੂ ਤੇਗ ਬਹਾਦਰ ਸਾਹਿਬ ਧੰਨ ਹੈ ਗੁਰੂ ਸ੍ਰੀ
ਸ੍ਰੀ ਹਰਿ ਕ੍ਰਿਸ਼ਨ ਸਾਹਿਬ ਧੰਨ ਹੈ, ਗੁਰੂ ਤੇਗ ਬਹਾਦਰ ਸਾਹਿਬ ਧੰਨ ਹੈ,
ਸ੍ਰੀ ਹਰਿ ਕ੍ਰਿਸ਼ਨ ਸਾਹਿਬ
ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਹੈ, ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਹੈ, ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਗੁਰੂ ਗ੍ਰੰਥ ਧੰਨ ਹੈ, ਤੇਰਾ ਪੰਥ ਖਾਲਸਾ ਧੰਨ ਹੈ, ਗੁਰੂ ਸਾਧ ਸੰਗਤ ਜੀ ਧੰਨ ਹੈ, ਧੰਨ ਹੈ ਗੁਰਾਂ ਦੀ ਸਾਧ ਸੰਗਤ ਜੀ ਧੰਨ ਹੈ, ਪੰਥ ਖਾਲਸਾ ਗੁਰਾਂ ਦੀ ਸਤ ਨਾਮ ਵਾਹਿਗੁਰੂ ਬੋਲ ਪਿਆਰਿਆ, 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 ਵਾਹਿਗੁਰੂ ਰੱਜ ਕੇ ਭੈਣੋ ਤੇਰੇ ਪਿੱਠੜੇ ਲੱਗਣਗੇ ਬੋਲ ਪਿਆਰਿਆ, ਤੇਰੇ ਪਿੱਠੜੇ ਪਵਣ ਗੁਰੂ ਬਾਣੀ ਪਿਤਾ ਮਾਤਾ ਧਰਤ ਮਹੱਤ
ਦੇਵ
ਬੋਲੋ ਜੀ ਵਾਹਿਗੁਰੂ 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 ਅਰਦਾਸ ਏਕੋ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਰੰਗਤ ਗੁਰੂ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਿ ਗੋਬਿੰਦਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨਾਉਣ ਦਿਆ ਵੈ ਧਾਏ ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨੇ ਆਪ ਜੀ ਦਾ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇ ਗਵਾਹੀ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸਿਰ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚ ਰੱਖੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕਹੋ ਵਾਹਿਗੁਰੂ 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 ਚਿਤਿਆਵੈ ਚਿਤਿਆਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਰਛਿਆ ਰਿਆਇਤ ਤੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗੇ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਾਤ ਦੇ ਰਾਖੇ ਹੈ ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਪਿਤਾ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਰ ਨਿਓਟਿਆਂ ਦੀ ਓੜ ਸ਼ਬਦ ਗੁਰੂ ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਕੇ ਹਜ਼ੂਰ ਅਰਦਾਸ ਬੇਨਤੀ ਹੈ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਹਫ਼ਤਾਵਾਰੀ ਐਤਵਾਰ ਦੇ ਦਿਨ ਵੇਲੇ ਦੇ ਦੀਵਾਨ ਸਜਾਏ ਗਏ ਹਨ ਜੀ ਸਜੇ ਹੋਏ ਦੀਵਾਨਾਂ ਵਿੱਚ ਗੁਰਬਾਣੀ ਕੀਰਤਨ ਅਤੇ ਗੁਰਮਤ ਦੀਆਂ ਵਿਚਾਰਾਂ ਹੋਈਆਂ ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ਼ ਕਰਨੀ ਅੱਗੇ ਤੋਂ ਸਮਤ ਬਖਸ਼ਣੀ ਦਰ ਆਈਆਂ ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਤ੍ਰਿਪੁਰ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ ਕਿਰਪਾ ਕਰਨੀ ਜੀ ਆਪ ਜੀ ਕੇ ਹਜ਼ੂਰ ਅਰਦਾਸ ਬੇਨਤੀ ਹੈ ਫਤਿਹ ਇੰਡਸਟਰੀ ਗੁਰਮੇਹਰ ਇੰਡਸਟਰੀ ਬੀਬੀ ਜਸਪ੍ਰੀਤ ਕੌਰ ਲਵਪ੍ਰੀਤ ਕੌਰ ਭਾਈ ਗੁਰਪ੍ਰਤਾਪ ਸਿੰਘ ਅਤੇ ਭਾਈ ਮਨਜੋਤ ਸਿੰਘ ਵੱਲੋਂ ਜੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਹੈ ਆਪ ਜੀ ਨੇ ਕਿਰਪਾ ਕਰਨੀ ਸੇਵਕਾਂ ਦੀਆਂ ਅਰਦਾਸਾਂ ਬੇਨਤੀਆਂ ਦਰ ਤੇ ਪ੍ਰਵਾਨ ਕਰਨੀ ਆਪ ਜੀ ਕੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਤੇ ਪ੍ਰਵਾਨ ਹੋਵੇ ਕਿਰਪਾ ਕਰੋ ਦਰ ਆਈਆਂ ਸੰਗਤਾਂ ਨੂੰ ਪਾਵਨ ਹੁਕਮਨਾਮਾ ਬਖਸ਼ੋ ਸਹੀ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਕਾ ਨਾਮ ਚਿਤਾਵੈ ਨਾਨਕ ਨਾਮ ਚੜ੍ਹਦੀ ਕਲਾ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਹੋ ਵਾਹਿਗੁਰੂ ਜੀ ਧਨਸਰੀ ਮਹਲਾ ਪੰਜਵਾ ਦੀਨ ਦਰਦ ਨਿਵਾਰ ਠਾਕੁਰ ਰੱਖੇ ਜਨ ਕੀ ਆਪ ਤਰਨ ਤਾਰਨ ਹਰ ਨਿਦ ਦੁਖ ਨ ਸਕੇ ਬਿਆਪ ਦੀਨ ਦਰਦ ਨਿਵਾਰ ਠਾਕੁਰ ਰੱਖੇ ਜਨ ਕੀ ਆਪ ਤਰਨ ਤਾਰਨ ਹਰ ਨਿਦ ਦੁਖ ਨ ਸਕੇ ਬਿਆਪ ਸਾਧੂ ਸੰਗ ਭਜੋ ਗੋਪਾਲ ਆਨ ਸੰਜਮ ਕਿਛ ਨਾ ਸੁਜੈ ਇਹ ਜਤਨ ਕਾਟ ਕਲ ਕਾਲ ਰਹਾਉ ਆਦ ਅੰਤ ਦਿਆਲ ਪੂਰਨ ਤਿਸ ਬਿਨਾ ਨਹੀਂ ਕੋਏ ਜਨਮ ਮਰਨ ਨਿਵਾਰ ਹਰ ਜਪ
सिमर स्वामी सोए वेद सिमरत कथे शास्त्र भगत करे विचार मुक्त पाइए साध संगत बिन सजाए अंधार चरण कमल आधार जानका रास पूंजी एक तान मान दीबान सचा नानक की प्रभ टेक तान मान दीबान सचा नानक की प्रभ टेक वाहिगुरु जी का खालसा वाहिगुरु जी की फतेह। ਭੈਣਾਂ ਨੂੰ ਬੇਨਤੀ ਹੈ ਜੀ ਤੁਸੀਂ ਪਹਿਲਾਂ ਕੜਾਹ ਪ੍ਰਸ਼ਾਦ ਪ੍ਰਾਪਤ ਕਰ ਲਓ ਕੜਾਹ ਪ੍ਰਸ਼ਾਦ ਲੈਣ ਤੋਂ ਉਪਰੰਤ ਲੰਗਰ ਦੇ ਵਿੱਚ ਬੈਠ ਕੇ ਜਲ ਪਾਣੀ ਛਕ ਕੇ ਜਿਨ੍ਹਾਂ ਨੇ ਭਾਈ ਸਾਹਿਬ ਜੀ ਨੂੰ ਮਿਲਣਾ ਹੈ ਉਹ ਮਿਲ ਲੈਣ ਤੇ ਜਿਨ੍ਹਾਂ ਨੇ ਜਾਣਾ ਜਲ ਪਾਣੀ ਛਕ ਕੇ ਉਹ ਆਪਣੇ ਘਰਾਂ ਨੂੰ ਚਾਲੇ ਪਾਉਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।